साहिब जी जब जरिया तब होए भस्म ताना रह किरम दल खाई काची गागर नीर परत है या तन की यह बड़ाई जब जरिया तब होई भस्म ताना रह किरम दल खाई काची जागर नीर परत है या तन की यह बड़ाई काहे भैया फिरदा फुलया फुलया जब दस मास उर्द मुख रहता सो दिन कैसी भूलया रहाऊ ज्यो मद माखी त्यो सठोर रस जोर जोर धन किया मरती बार लोह लोह करिया भूल रहन के आगा सजन सुहेला मरकट लो सब लोग कुटांब पयो आगा हंस अकेला कहत कबीर सुनो रे प्राणी परे काल ग्रास कुआ झूठी माया आप बंधाया ज्यों नलनी ब्रह्म सुआ कहत कबीर सुनहोरे प्राणी परे काल ग्रास कुआ ब्रह्म सुआ
वाहिगुरु जी का खालसा वाहिगुरु जी की फतेह। दून दुनिया दे वाले परम कृपालु सतगुरु खंडा ब्रह्मंडा दे मालक पतित पावन भगत वत्सल कृपा दे खजाने दसा ही पातशाहां दे आत्मक स्रोत धन 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 साहिब श्री गुरु ग्रंथ साहिब महाराज तिन्हां दे प्यारे साजी नवाजी गुरु रूप खालसा साध संगत जी वडभागे हां जिन्हां नूं गुरु की पावन संगत दीआं घड़ियां प्राप्त होईआं हन। तन कृपालु सतगुरु साहिब हर रोज गुरदेव सानू अनेक विधियां अनेक तरीकों के नाल समझा करके इस संसार समुद्र तो सुखाला रस्ता प्रदान करते हैं जिस द्वारा हर प्राणा तारी जीव की मुक्ति हो सके। आप हर रोज आन करके अरदोई करते हाँ धन गुरदेव सतगुरु जी आप जी बख्शिश करो रहमत करो कोई अजिहा ढंग दसो जिस ढंग द्वारा साडा जिहड़ा मोह संसार नाल बनिया होया है यह टुट जावे। कारण है गुरदेव जी ये मन वार वार इस संसार दे लोभ लालच विच खलत हो करके पुनः पुनः इन्हां पदार्थां दे विच चित नूं लाउणा करदा है जिस करके असी इस निर्णय ते पहुंचे हाँ कि संसार समुद्र तो पार होना सुखाला नहीं है। ਤਨ ਸਤਿਗੁਰੂ ਸਾਹਿਬ ਜੀ। ਵਾਰ ਵਾਰ ਅਜਿਹੀਆਂ ਬੇਨਤੀਆਂ ਸ਼ਰਵਣ ਕਰਕੇ ਕਾਹਲੇ ਨਹੀਂ ਪੈਂਦੇ, ਸਗੋਂ ਹੋਰ ਪ੍ਰੇਮ ਦੁਆਰਾ ਸਾਡੇ ਤੇ ਬਖਸ਼ਿਸ਼ ਕਰਦੇ ਹਨ। ਅੱਜ ਦੇ ਦਿਹਾੜੇ ਜੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਅਪਾਰ ਬਖਸ਼ਿਸ਼ ਗੁਰਦੇਵ ਜੀ ਨੇ ਕੀਤੀ ਹੈ, ਧੰਨ ਧੰਨ ਸਤਿਗੁਰ ਸਾਹਿਬ ਜੀ ਦੇ ਪਿਆਰੇ ਭਗਤ ਕਬੀਰ ਜੀ ਦੀ ਰਸਨਾ ਦੁਆਰਾ ਅੱਜ ਸਾਡੇ ਤੇ ਦਿਆਲਤਾ ਕਰ ਰਹੇ ਹਨ। ਕੁਝ ਸਖੀਆਂ ਸੰਬੰਧੀਆਂ ਨੇ ਜਿਹੜੇ ਪ੍ਰੇਮ ਵਾਲੇ ਹਨ, ਭਗਤ ਜੀ ਨਾਲ ਜਿਹੜੇ ਪ੍ਰੇਮ ਕਰਦੇ ਸਨ, ਉਹਨਾਂ ਨੇ ਆਣ ਕੇ ਬੇਨਤੀ ਕੀਤੀ ਹੈ ਕਿ ਭਗਤ ਜੀ ਇਹ ਜਿਹੜਾ ਸਰੀਰ ਹੈ ਇਹਦੀ ਵਡਿਆਈ ਕੀ ਹੈ। ਅਸਲ ਇਹ ਸਰੀਰ ਨੂੰ ਪਤੌਰਨ ਦਾ ਅਸੀਂ ਯਤਨ ਕਰਦੇ ਹਾਂ, ਇਹ ਸਰੀਰ ਨੂੰ ਬਚਾਈ ਰੱਖਣ ਦਾ ਯਤਨ ਕਰਦੇ ਹਾਂ। ਆਪ ਕਿਰਪਾ ਕਰੋ, ਤੁਸੀਂ ਪਰਮੇਸ਼ਰ ਦੇ ਪਿਆਰੇ ਭਗਤ ਹੋ, ਤੁਸੀਂ ਕਿਰਪਾ ਕਰਕੇ ਦੱਸੋ ਕਿ ਇਹ ਸਰੀਰ ਜਿਹੜਾ ਹੈ ਕਿੰਨੇ ਕੁ ਗੁਣ ਵਾਲਾ ਹੈ, ਕੀ ਇਹਦੀ ਵਡਿਆਈ ਹੈ। ਜੇ ਅਸੀਂ ਭਲਾ ਇਹ ਸਰੀਰ ਸਾਂਭ ਕੇ ਰੱਖ ਛੱਡੀਏ, ਸਰੀਰ ਨੂੰ ਬਚਾਈ ਜਾਈਏ, ਤੇ ਇਹ ਸਰੀਰ ਦੇ ਦੁਆਰਾ ਸਾਨੂੰ ਕੀ ਪ੍ਰਾਪਤ ਹੋਵੇਗਾ। ਉਹਨਾਂ ਦੀ ਬੇਨਤੀ ਸਰਵਣ ਕਰਕੇ ਜੋ ਉਪਦੇਸ਼ ਦਿੱਤਾ ਉਹ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਦਿਹਾੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਹੁਕਮਨਾਮੇ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਆਓ ਜੋ ਦਿਆਲੂ ਜੀ ਕਿਰਪਾ ਕਰ ਰਹੇ ਹਨ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਆ ਤਬ ਹੋਏ ਭਸਮ ਤਾਨਾ।
ਸੋ ਕੀ ਪੁੱਛਣਾ ਚਾਹੁੰਦੇ ਹੋ ਕਿ ਇਹ ਸਰੀਰ ਕੀ ਹੈ? ਤਾਂ ਭਗਤ ਕਬੀਰ ਜੀ ਕਹਿੰਦੇ, ਭਾਈ ਵੱਖੋ ਵੱਖਰੀ ਮਰਿਆਦਾ ਹੈ ਸੰਸਾਰ ਤੇ। ਕੋਈ ਇਹ ਸਰੀਰ ਦੇ ਨਾਸ ਹੋਣੇ ਤੇ ਜਿਸ ਸਮੇਂ ਪ੍ਰਾਣਾਂ ਦੀ ਡੋਰੀ ਟੁੱਟ ਜਾਂਦੀ ਹੈ, ਜਦੋਂ ਸਵਾਸ ਬੰਦ ਹੋ ਗਏ, ਇਹ ਸਰੀਰ ਦੀ ਆਪਣੀ ਹੋਂਦ ਤੇ ਕੋਈ ਨਹੀਂ ਹੈ। ਇਹ ਸਰੀਰ ਦੀ ਹੋਂਦ ਕੀ ਹੈ ਕਿ ਇਹਦੇ ਅੰਦਰ ਪ੍ਰਾਣ ਸਵਾਸ ਚੱਲ ਰਹੇ ਹਨ। ਜਿਤਨਾ ਚਿਰ ਸਵਾਸ ਚੱਲ ਰਹੇ ਹਨ ਉਤਨਾ ਚਿਰ ਇਹਦੀ ਅਵਸਥਾ ਬਣੀ ਹੋਈ ਹੈ ਕਿ ਬੜਾ ਫਲਾਵਟ ਦੇ ਸਹਿਤ ਰਹਿੰਦਾ ਹੈ, ਬੜਾ ਫੁੱਲਿਆ ਰਹਿੰਦਾ ਹੈ, ਮਾਵਿਆ ਨਹੀਂ ਜਾਂਦਾ ਕਿਸੇ ਦੇ ਪਾਸੋਂ, ਆਪਣਾ ਆਪ ਦਿਖਾਉਣ ਦਾ ਯਤਨ ਕਰਦਾ ਹੈ, ਕਹਿੰਦਾ ਮੇਰੇ ਨਾਲੋਂ ਵੱਡਾ ਕੋਈ ਨਹੀਂ। ਤਾਂ ਹੀ ਅੱਜ ਦਾ ਫਰਮਾਨ ਕੀ ਹੈ, ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ। ਸੋ ਅੱਜ ਬਖਸ਼ਿਸ਼ ਇਹੀ ਕਰ ਰਹੇ ਹਨ। ਕਹਿੰਦੇ ਭਾਈ ਕੀ ਸੁਣਨਾ ਚਾਹੁੰਦਾ, ਇਹ ਉਨੇ ਦਿਨਾਂ ਤੱਕ ਹੈ ਜਿੰਨਾ ਚਿਰ ਸਵਾਸਾਂ ਦੀ ਡੋਰੀ ਚੱਲ ਰਹੀ ਹੈ, ਜਦੋਂ ਸਵਾਸਾਂ ਦੀ ਡੋਰੀ ਟੁੱਟ ਗਈ ਤੇ ਕਿਸੇ ਦੀ ਮਰਿਆਦਾ ਹੈ ਸਾੜਨ ਦੀ, ਕਿਸੇ ਦੀ ਮਰਿਆਦਾ ਹੈ ਕਿ ਉਹ ਜਲ ਪ੍ਰਵਾਹ ਕਰਦਾ, ਕੋਈ ਦਫਨਾ ਦਿੰਦਾ ਹੈ। ਕਹਿੰਦੇ ਜਿਨ੍ਹਾਂ ਨੇ ਸਾੜ ਦਿੱਤਾ, ਜਬ ਜਰੀਏ ਤਬ ਹੋਏ ਭਸਮ ਤਨ, ਜਦੋਂ ਸਾੜ ਦਿੱਤਾ ਤੇ ਓੜਕ ਸਵਾ ਹੀ ਰਹਿ ਗਈ, ਮਗਰ ਕੱਖ ਵੀ ਨਾ ਬਚਿਆ। ਜਿਹਦਾ ਬੜਾ ਕਦੀ ਮਾਣ ਕਰਦਾ ਸਾ, ਉਹਦੇ ਵਿੱਚ ਕੁਝ ਵੀ ਨਾ ਬਾਕੀ ਰਿਹਾ, ਕੇਵਲ ਸਵਾਹ ਹੀ ਪੱਲੇ ਪਈ ਜੀ।
ਕਿਰਮ ਦਲ ਖਾਈ।
ਕਹਿੰਦੇ ਜਿਨ੍ਹਾਂ ਨੇ ਭਾਈ ਦਬਾ ਦਫਨਾ ਦਿੱਤਾ ਧਰਤੀ ਦੇ ਵਿੱਚ, ਉਹ ਸਰੀਰ ਦੇ ਅੰਦਰੋਂ ਪਰਮੇਸ਼ਰ ਨੇ ਆਪੇ ਹੀ ਕਿਰਪਾ ਕਰਕੇ ਕਰਮ ਕੀੜੇ ਜਿਹੜੇ ਪੈਦਾ ਕਰ ਦਿੱਤੇ, ਉਹਨਾਂ ਕੀੜਿਆਂ ਦੁਆਰਾ, ਉਹਨਾਂ ਕਰਮਾਂ ਦੁਆਰਾ ਉਹ ਸਰੀਰ ਦਾ ਅੰਤ ਨਾਸ ਹੋ ਗਿਆ। ਓੜਕ ਮਿੱਟੀ ਦਾ ਰੂਪ ਹੀ ਧਾਰਨ ਕਰ ਗਈ। ਉਹ ਉਤਨਾ ਸਮਾਂ ਹੀ ਉਹ ਸਰੀਰ 'ਚ ਕੀੜੇ ਰਹੇ, ਜਿੰਨਾ ਚਿਰ ਇਹ ਚਰਬੀ ਵਾਧੂ ਬਚੀ ਰਹੀ, ਜਦੋਂ ਸਾਰੀ ਚਰਬੀ ਨਾਸ ਹੋ ਗਈ, ਉਹਨਾਂ ਦਾ ਵੀ ਨਾਲ ਹੀ ਅੰਤ ਹੋ ਗਿਆ। ਇਹ ਪਰਮੇਸ਼ਰ ਵਾਹਿਗੁਰੂ ਦੀ ਵੇਖ ਕਲਾ, ਜਿਹੜਾ ਸੜ ਗਿਆ ਹੈ ਉਸਨੂੰ ਵੀ ਸਵਾਹ ਦੇ ਵਿੱਚ, ਜਿਹਨੂੰ ਭਗਤਾਂ ਨੇ ਬੜੇ ਸੁੰਦਰ ਤਰੀਕੇ ਨਾਲ ਸਮਝਾਇਆ ਸੀ। ਕੋਈ ਖਾਕ ਦੀ ਨਿੰਦਿਆ ਕਰ ਰਿਹਾ ਸੀ ਧੂੜ ਦੀ, ਤੇ ਭਗਤ ਪਰਮੇਸ਼ਰ ਦੇ ਪਿਆਰੇ ਲਾਗੇ ਆ ਗਏ, ਕਹਿਣ ਲੱਗੇ ਭਾਈ ਧੂੜ ਦੀ ਨਿੰਦਿਆ ਨਾ ਕਰਿਆ ਕਰ। ਕਿਉਂ ਜੀ, ਕਿਉਂ ਨਾ ਕਰਾਂ? ਕਹਿੰਦੇ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੀੜ ਨਾ ਕੋਈ, ਜੀਵਦਿਆ ਪੈਰਾਂ ਤਲੇ ਮੋਇਆ ਉੱਪਰ ਹੋਵੇ। ਕਹਿਣ ਲੱਗੇ ਇਹਦੀ ਨਿੰਦਿਆ ਨਾ ਕਰ, ਜਿਹੜੀ ਜਿਉਂਦੇ ਜੀ ਤੇਰੇ ਪੈਰਾਂ ਥੱਲੇ ਹੈ, ਜਿਸ ਦਿਨ ਮਰ ਗਿਆ ਮੋ ਗਿਆ ਉਸੇ ਦਿਨ ਇਸਨੇ ਤੇਰੇ ਉੱਪਰ ਆ ਜਾਣਾ, ਇਸ ਕਰਕੇ ਇਹ ਨਿੰਦਿਆ ਕਰਨ ਦਾ ਵਿਸ਼ਾ ਨਹੀਂ ਹੈ। ਇਵੇਂ ਹੀ ਮਹਾਰਾਜ ਭਗਤ ਕਬੀਰ ਜੀ ਸਾਹਿਬ ਕਬੀਰ ਜੀ ਇੱਥੇ ਬਖਸ਼ਿਸ਼ ਕਰ ਰਹੇ ਹਨ, ਜਬ ਜਰੀਏ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ। ਜਿਨ੍ਹਾਂ ਦਫਨਾ ਦਿੱਤਾ ਉਹਨਾਂ ਨੂੰ ਕਿਰਮ ਖਾ ਗਏ ਜੀ।
ਗਾਗਰ ਨੀ ਫਿਰ ਪਰਤਹਾ
ਨਹੀਂ ਜੀ ਸਾਡੇ ਮਰਿਆਦਾ ਹੈ ਦੂਸਰੇ ਆ ਗਏ ਅਸੀਂ ਜਲ ਪ੍ਰਵਾਹ ਕਰਦੇ ਹਾਂ ਕਹਿੰਦੇ ਫਿਰ ਭਾਈ ਜਿਵੇਂ ਕੱਚਾ ਘੜਾ ਕੱਚੀ ਗਾਗਰ ਮਿੱਟੀ ਦੀ ਜਿਹੜੀ ਹੈ ਉਹ ਪਾਣੀ ਚ ਰੋੜ ਦਈਏ ਤੇ ਓੜਕ ਪਾਣੀ ਵਿੱਚ ਹੀ ਉਹ ਮਿਲ ਜਾਂਦੀ ਹੈ ਮਿੱਟੀ ਜਿਹੜੀ ਹੈ ਗਲ ਜਾਂਦੀ ਹੈ ਇਵੇਂ ਹੀ ਇਹ ਸਰੀਰ ਮਿੱਟੀ ਦੀ ਨਿਆਈ ਮਿੱਟੀ ਦਾ ਹੀ ਬਣਿਆ ਹੋਇਆ ਪਾਣੀ ਵਿੱਚ ਰਹਿਣੇ ਤੇ ਗਰ ਕਰਕੇ ਉਹਦੇ ਵਿੱਚ ਹੀ ਸਮਾ ਜਾਵੇਗਾ ਇਹਦੀ ਅਵਸਥਾ ਜਿਵੇਂ ਗਾਗਰ ਕੱਚੇ ਘੜੇ ਚ ਪਾਣੀ ਭਰ ਜਾਂਦਾ ਹੈ ਇਵੇਂ ਇਹਦੇ ਚ ਪਾਣੀ ਭਰ ਜਾਵੇਗਾ ਇਹ ਨਾਸ ਹੋ ਜਾਵੇਗੀ ਇਹੋ ਹੀ ਇਹਦੀ ਸੋ ਸਮਝ ਲੈਣਾ ਕਰੀਏ ਇਹ ਕਾਚੀ ਗਾਗਰ ਮੀਰ ਪੜਤ ਹੈ ਇਹ ਤਨ ਕੀ ਇਹ ਵਡਾਈ ਇਹ ਤਨ ਦੀ ਇਹੋ ਵਡਿਆਈ ਇਹੋ ਪੋਜੀ ਜੀ ਆ ਸਰੀਰ ਦੀ ਬਣਾਉਤ ਇਹੋ ਪੋਜੀ ਹੈ ਅਖੀਰ ਇਹਦੀ ਜਿਹੜੀ ਅਵਸਥਾ ਇਸੇ ਚੀਜ਼ ਨੂੰ ਪ੍ਰਾਪਤ ਹੋ ਸਕਦਾ ਇਸ ਤੋਂ ਪਰੇ ਕੱਖ ਨਹੀਂ ਕਰ ਸਕਦਾ ਹਾਂ ਜੇ ਸਵਾਸਾਂ ਨੂੰ ਧਾਰਨ ਕਰਕੇ ਨਾਮ ਸਿਮਰਨ ਅਭਿਆਸ ਪ੍ਰੇਮਾ ਭਗਤੀ ਕੀਤੀ ਹੈ ਸਰੀਰ ਸਫਲ ਕਿਹਨਾਂ ਦਾ ਹੈ ਜਿਨ੍ਹਾਂ ਨੇ ਇਹ ਸਰੀਰ ਨੂੰ ਇੱਕ ਸਰਾਂ ਦੀ ਤਰ੍ਹਾਂ ਜਾਣ ਕਰਕੇ ਵਰਤਿਆ ਹੈ ਕਿ ਇੱਥੇ ਸਦੀਵੀ ਨਹੀਂ ਆਏ ਹੋਏ ਹਾਂ ਆਏ ਹਾਂ ਕਾਰਜ ਵਾਸਤੇ ਜਿਵੇਂ ਕੋਈ ਸ਼ਾਹੂਕਾਰ ਕਿਸੇ ਸ਼ਹਿਰ ਵਿੱਚ ਜਾ ਕਰਕੇ ਸਰਾਂ ਚ ਵਾਸਾ ਕਰਦਾ ਹੈ ਪਰ ਉਹਦਾ ਪ੍ਰਯੋਜਨ ਇਹ ਹੈ ਕਿ ਉੱਥੋਂ ਕੁੱਝ ਨਾ ਕੁੱਝ ਉਹ ਵਸਤੂ ਪ੍ਰਾਪਤ ਕਰਕੇ ਜਿਹਦੇ ਦੁਆਰਾ ਉਹਨੂੰ ਲਾਹਾ ਪ੍ਰਾਪਤ ਹੋ ਸਕੇ ਆਪਣੇ ਦੇਸ਼ ਵਿੱਚ ਜਾ ਕਰਕੇ ਦੂਸਰੇ ਮੁਲਕ ਚ ਗਿਆ ਸਰਾਂ ਬੁੱਕ ਕੀਤੀ ਹੈ ਰਹਿਆ ਹੈ ਉੱਥੇ ਲਾਹਾ ਪ੍ਰਾਪਤ ਕਰਨ ਵਾਲੀ ਵਸਤੂ ਜਿਹੜੀ ਉਹ ਵਿਹਾਜਣਾ ਕੀਤੀ ਖਰੀਦਣਾ ਕੀਤੀ ਉਹਨੂੰ ਲੈ ਕਰਕੇ ਆਪਣੇ ਦੇਸ਼ ਪਹੁੰਚਿਆ ਆਪਣੇ ਦੇਸ਼ ਜਾ ਕਰਕੇ ਉਹਦਾ ਬਹੁਤਾ ਮੁੱਲ ਵੱਟ ਲਿਆ ਤਾਂ ਫਾਇਦਾ ਹੈ ਪਰ ਜੇ ਜਾ ਕਰਕੇ ਸਰਾਂ ਚ ਸੌ ਕਰਕੇ ਵਾਪਸ ਮੁੜ ਆਇਆ ਤਾਂ ਕੋਈ ਫਾਇਦਾ ਨਹੀਂ ਪ੍ਰਾਪਤ ਹੋਵੇਗਾ ਕੀ ਹੋਵੇਗਾ ਜਿਹੜਾ ਨਾਲ ਲੈ ਕਰਕੇ ਧਨ ਗਿਆ ਸੀ ਉਹ ਵੀ ਭਾਈ ਗਵਾ ਕੇ ਵਾਪਸ ਮੁੜ ਆਵੇਗਾ ਇਵੇਂ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ ਉਹਨਾਂ ਨੇ ਇਹ ਸਰੀਰ ਨੂੰ ਨਾਸਵੰਤ ਜਾਣ ਕਰਕੇ ਜਿਹੜੀ ਸਵਾਸਾਂ ਰੂਪੀ ਪੂੰਜੀ ਸੀ ਉੱਥੇ ਸ਼ਾਹੂਕਾਰ ਧਨ ਲੈ ਕਰਕੇ ਗਿਆ ਹੈ ਇੱਥੇ ਜਿਤਨੇ ਵੀ ਪ੍ਰਾਣਾ ਧਾਰੀ ਜੀਵ ਹਾਂ ਸਾਰੇ ਪਰਮੇਸ਼ਰ ਵਾਹਿਗੁਰੂ ਜੀ ਦੇ ਪਾਸੋਂ ਇਹ ਸਵਾਸਾਂ ਰੂਪੀ ਧਨ ਲੈ ਕਰਕੇ ਆਏ ਹਾਂ ਜੇ ਸਵਾਸਾਂ ਰੂਪੀ ਧਨ ਲੈ ਕਰਕੇ ਇਸ ਦੇਸ਼ ਦੇ ਵਿੱਚ ਜਿੱਥੋਂ ਸਾਨੂੰ ਗੁਰਬਾਣੀ ਵਾਰ ਵਾਰ ਸਮਝਾਉਂਦੀ ਹੈ ਸਭਨਾ ਸੋਹਰੇ ਵੰਜਨਾ ਸਭ ਮੁਕਲਾਵਣ ਹਾਰ ਇਹ ਭਾਈ ਇਹ ਜਿਹੜਾ ਤੇਰਾ ਪੇਕਾ ਘਰ ਹੈ ਨਾ ਮਾਤ ਲੋਕ ਇਸ ਨੂੰ ਛੱਡ ਕਰਕੇ ਤੈਨੂੰ ਸੋਹਰੇ ਘਰ ਜਾਣਾ ਪਵੇਗਾ ਵੇਖ ਵਸਤ ਵਿਹਾਜਣ ਵਾਸਤੇ ਆਇਆ ਹੈ ਤੈਨੂੰ ਚਾਹੀਦਾ ਹੈ ਇਹ ਸਵਾਸਾਂ ਰੂਪੀ ਪੂੰਜੀ ਦੇ ਬਦਲੇ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਧਨ ਹੈ ਨਾ ਜਿਹੜੀ ਦੁਰਲੱਭ ਵਸਤੂ ਹੈ ਉਸ ਨੂੰ ਪ੍ਰਾਪਤ ਕਰ ਲੈ ਜੇ ਉਸ ਨੂੰ ਪ੍ਰਾਪਤ ਕਰ ਲਵੇਂਗਾ ਤੇ ਫਿਰ ਤੇਰੇ ਤੇ ਬਖਸ਼ਿਸ਼ ਹੋ ਜਾਵੇਗੀ ਫਿਰ ਤੈਨੂੰ ਇਹ ਅਵਸਥਾ ਪ੍ਰਾਪਤ ਹੋ ਜਾਵੇਗੀ ਕਿ ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜਿਹ ਪੈਦੇ ਮਹ ਅੰਧ ਗੁਬਾਰਾ ਹਰ ਕਾ ਨਾਮ ਤੇ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾਸ਼ੀਆਨੂ ਹਰ ਕਾ ਨਾਮ ਤਹਿ ਨਾਲ ਪਹਿਚਾਨੂ ਸੋ ਇਹ ਅਵਸਥਾ ਪ੍ਰਾਪਤ ਕਰਨ ਵਾਸਤੇ ਤੈਨੂੰ ਇਹ ਸਵਾਸਾਂ ਰੂਪੀ ਪੂੰਜੀ ਜਿਹੜੀ ਹੈ ਧਨ ਜਿਹੜਾ ਹੈ ਉਹ ਚੰਗੇ ਪਾਸੇ ਖਰਚਣਾ ਪਵੇਗਾ ਜੇ ਨਹੀਂ ਖਰਚਿਆ ਜੇ ਸਰੀਰ ਨੂੰ ਪਪੋਰਨ ਤੇ ਇਹਨੂੰ ਪਾਲਣ ਤੇ ਇਹਨੂੰ ਹੀ ਥੰਮੀਆਂ ਦਿੰਦਾ ਰਿਹਾ ਤੇ ਫਿਰ ਕਹਿੰਦੇ ਇਹਦੀ ਵਡਿਆਈ ਤੇ ਇਹੋ ਹੀ ਹੈ ਜੇ ਸੜੇਗਾ ਤੇ ਭਸਮ ਹੋਵੇਗਾ ਜੇ ਦਫਨਾ ਦਿੱਤਾ ਗਿਆ ਤੇ ਫਿਰ ਭਾਈ ਕੀੜੇ ਖਾ ਜਾਣਗੇ ਜੇ ਇਹਨੂੰ ਪਾਣੀ ਦੇ ਵਿੱਚ ਸੁੱਟ ਦਿੱਤਾ ਤੇ ਗਰ ਜਾਵੇਗਾ ਇਹੋ ਹੀ ਇਹਦੀ ਵਡਿਆਈ ਹੈ ਕੱਚੇ ਭਾਂਡੇ ਦੀ ਤਰ੍ਹਾਂ ਜੇ
ਤਨ ਕੀ ਇਹ ਵਡਾਈ
ਇਹੋ ਹੀ ਇਹਦੀ ਵਡਿਆਈ ਇਹੋ ਹੀ ਇਹਦੀ ਅਵਸਥਾ ਹੈ
ਪਾਣੀ ਭਈਆ ਫਿਰ ਤੋਂ ਫੁੱਲਿਆ ਫੁੱਲਿਆ
ਬਖਸ਼ਿਸ਼ ਕਰਦੇ ਨੇ ਕਹਿੰਦੇ ਭਾਈ ਕਾਹਦੇ ਕਾਹਦੇ ਵਾਸਤੇ ਫੁੱਲ ਦੀ ਤਰ੍ਹਾਂ ਫੁੱਲਿਆ ਹੋਇਆ ਹੈ ਜਿਵੇਂ ਫੁੱਲ ਫੁੱਲੇ ਹੁੰਦੇ ਨੇ ਇਵੇਂ ਕਾਹਦੇ ਲਈ ਫੁੱਲਿਆ ਫਿਰਦਾ ਹੈ ਬਹੁਤੀ ਫਲਾਵਟ ਵਿੱਚ ਜਿਹੜਾ ਦੀਵੇ ਦੀ ਬੱਤੀ ਤੇ ਬਲਦਾ ਉਹਨੂੰ ਵੀ ਫੁੱਲ ਹੀ ਕਹਿੰਦੇ ਨੇ ਨਾ ਕਹਿੰਦੇ ਦੇਖ ਲਾ ਫੁੱਲਿਆ ਉਹ ਵੀ ਬੜਾ ਹੁੰਦਾ ਜਿੰਨਾ ਚਿਰ ਅਗਨੀ ਜਲ ਰਹੀ ਹੁੰਦੀ ਹੈ ਪਰ ਓੜਕ ਕਾਲੀ ਸਵਾਹ ਹੀ ਰਹਿ ਜਾਂਦੀ ਹੈ ਪੱਲੇ ਇਵੇਂ ਹੀ ਕਾਹਦੇ ਲਈ ਭਾਈ ਫਲਾਵਟ ਵਿੱਚ ਤੁਰਿਆ ਫਿਰਦਾ ਹੈ
ਰੱਬ ਦਾ ਸਮਾਸ ਉਰਦ ਮੁਖ ਰਹਤਾ
ਕਹਿੰਦੇ ਚੇਤੇ ਕਰ ਜਦੋਂ 10 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਮਕ ਰਿਹਾ ਸੈਂ ਜਦੋਂ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਅਰਦਾਸਾਂ ਅਰਜੋਈਆਂ ਕਰਦਾ ਸਾਂ ਕਿ ਹੇ ਪਰਮੇਸ਼ਰ ਵਾਹਿਗੁਰੂ, ਇੱਕ ਵਾਰ ਇਸ ਜਠਰਾ ਅਗਨੀ ਜਿੱਥੇ ਬਹੁਤੀ ਬਲ ਰਹੀ ਹੈ ਇੱਥੇ ਪਏ ਹੋਏ ਦੁੱਖਾਂ ਦੇ ਵਿੱਚੋਂ ਮੈਨੂੰ ਕੱਢਣਾ ਕਰ। ਮੈਂ ਤੇਰੀ ਕਿਰਪਾ ਸਦਕਾ ਹਰ ਰੋਜ਼ ਆਪਣੇ ਜੀਵਨ ਦਾ ਦਸਵੰਧ ਤੇਰੇ ਭੇਟਾ ਕਰਾਂਗਾ। ਸੋ ਮੈਂ ਇਸ ਤਰੀਕੇ ਦੇ ਨਾਲ ਆਪਣੇ ਸਵਾਸਾਂ ਵਿੱਚੋਂ ਦਸਵਾਂ ਹਿੱਸਾ ਤੇਰੇ ਨਾਮ ਲਾ ਕਰਕੇ ਤੇਰੀ ਬੰਦਗੀ ਜ਼ਰੂਰ ਕਰਿਆ ਕਰਾਂਗਾ। ਹੋਰ ਮਹਾਰਾਜ, ਮੈਂ ਹਰ ਵੇਲੇ ਸਿਮਰਨ ਵਿੱਚ ਹੀ ਜੁੜਿਆ ਰਵਾਂਗਾ, ਪਰ ਇੱਕ ਵਾਰੀ ਕਿਰਪਾ ਕਰ, ਤੂੰ ਇੱਥੋਂ ਮੈਨੂੰ ਕੱਢ ਲੈਣਾ ਕਰ। ਤਾਂ ਮਹਾਰਾਜ ਕਹਿ ਰਹੇ ਨੇ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ ਜਬ ਦਾ ਸਮਾਸ ਉਰਧ ਮੁੱਖ ਰਹਿਤਾ। ਜਦੋਂ 10 ਮਹੀਨਿਆਂ ਤੱਕ ਸੋ ਪੁੱਠੇ ਮੂੰਹ ਲੰਮ ਕਰਿਆ ਸੀ,
ਕਹਿੰਦੇ
ਭਾਈ ਉਹ ਜਿਹੜਾ ਦਿਨ ਦਿਹਾੜਾ ਤੈਨੂੰ ਕਿਸ ਤਰੀਕੇ ਨਾਲ ਭੁੱਲ ਗਿਆ, ਨਹੀਂ ਸੀ ਭੁੱਲਣਾ ਚਾਹੀਦਾ, ਤੈਨੂੰ ਚੇਤੇ ਰੱਖਣਾ ਚਾਹੀਦਾ ਸੀ ਉਹ ਦਿਨ, ਤੈਨੂੰ ਚੇਤੇ ਹੋਣਾ ਚਾਹੀਦਾ ਸੀ ਕਿ ਜੇ ਇਸ ਦੇਹੀ ਨੂੰ ਪਾ ਕਰਕੇ ਮੈਂ ਪਰਮੇਸ਼ਰ ਵਾਹਿਗੁਰੂ ਦੀ ਸਿਮਰਨ ਭਗਤੀ ਨਾ ਕੀਤੀ ਤੇ ਉਹ ਅਵਸਥਾ ਦੁਬਾਰਾ ਵੀ ਆ ਸਕਦੀ, ਮੈਂ ਉਸੇ ਗੇੜ ਵਿੱਚ ਦੁਬਾਰਾ ਪੈ ਜਾਵਾਂਗਾ। ਇਸ ਕਰਕੇ ਮਹਾਰਾਜ ਕਹਿੰਦੇ ਉਹ ਦਿਨ ਤੈਨੂੰ ਭੁੱਲਣਾ ਨਹੀਂ ਚਾਹੀਦਾ ਸੀ। ਸਰਾਮ ਦੇ ਕੇ ਬਖਸ਼ਿਸ਼ ਕਰਦੇ ਨੇ, ਭਾਈ ਚੇਤੇ ਰੱਖਿਆ ਕਰ।
ਮਧਮਾਖੀ ਤਿਉਂ ਸਠੋਰ ਰਸ।
ਸੋ ਮਹਾਰਾਜ ਜੀ, ਮੈਂ ਬਹੁਤਾ ਧਨ ਇਕੱਤਰ ਕਰ ਲਵਾਂ, ਭਲਾ ਮੈਂ ਨਾਮ ਨਾ ਹੀ ਜਪਾਂ। ਠੀਕ ਹੈ, ਤੁਸੀਂ ਕਹੀ ਜਾਂਦੇ ਜੀ, ਜੇ ਮੈਂ ਬਹੁਤਾ ਧਨ ਪ੍ਰਾਪਤ ਕਰ ਲਵਾਂ, ਬਹੁਤਾ ਧਨ ਇਕੱਤਰ ਕਰ ਲਵਾਂ, ਫਿਰ ਕੀ ਹੋਵੇਗਾ? ਤਾਂ ਪ੍ਰਮਾਣ ਦੇ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰਦੇ ਨੇ। ਸਠੋਰ 60 ਔਰ, 60 ਨਾਮ ਹੁੰਦਾ ਹੈ ਮੂਰਖ ਦਾ, ਔਰ ਹਿਰਦੇ ਕਰਕੇ ਕਹਿਣ ਲੱਗੇ, ਹਿਰਦੇ ਦੇ ਮੂਰਖਾ ਬਸ ਸਮਝਾ, ਤੈਨੂੰ ਅਸੀਂ ਦੱਸਦੇ ਹਾਂ ਜਿਉਂ ਮਧ ਮਾਖੀ ਤੋਂ ਸਠੋਰ ਰਸ, ਜਿਹੜਾ ਹਿਰਦੇ ਦੇ ਕਪਟ ਕਰਕੇ ਅਨੇਕਾਂ ਤਰੀਕਿਆਂ ਦੇ ਨਾਲ ਧਨ ਇਕੱਤਰ ਕਰਨਾ। ਕਹਿੰਦੇ ਵੇਖ ਜਿਹੜੀਆਂ ਮਧੂ ਮੱਖੀਆਂ ਨੇ, ਕਹਿੰਦੇ ਬੜੇ ਤਰੀਕਿਆਂ ਦੇ ਨਾਲ ਉਹ ਸ਼ਹਿਦ ਇਕੱਠਾ ਕਰਦੀਆਂ ਨੇ ਖੱਗੇ ਦੇ ਵਿੱਚ, ਪਰ ਜਿਸ ਸਮੇਂ ਉਹ ਸ਼ਹਿਦ ਨੂੰ ਪ੍ਰਾਪਤ ਕਰਨ ਵਾਲੇ ਆਉਂਦੇ ਨੇ, ਧੂਣੀ ਤਾ ਕਰਕੇ ਧੂੰਆਂ ਹੀ ਧੂੰਆਂ ਕਰ ਦਿੰਦੇ ਨੇ, ਉਹਨਾਂ ਦੀਆਂ ਅੱਖਾਂ 'ਚ ਧੂੰਆਂ ਪੈਂਦਾ, ਪਾਸੇ ਹੋ ਜਾਂਦੀਆਂ, ਸਾਰਾ ਹੀ ਸ਼ਹਿਦ ਨਿਚੋੜ ਕਰਕੇ ਲੈ ਜਾਂਦੇ ਨੇ। ਇਵੇਂ ਕਹਿੰਦੇ ਹੇ ਔਰ ਹਿਰਦੇ ਦੇ ਸਮਝਾ, ਤੈਨੂੰ ਚੇਤੇ ਹੋਣਾ ਚਾਹੀਦਾ ਹੈ ਕਿ ਇਹ ਜਿਹੜਾ ਧਨ ਤੂੰ ਪ੍ਰਾਪਤ ਕਰ ਰਿਹਾ ਇਹ ਸਦੀਵੀ ਰਹਿਣ ਵਾਲਾ ਨਹੀਂ। ਬਖਸ਼ਿਸ਼ ਕਰਦੇ ਹਨ ਅੱਗੇ,
ਜੋਰ ਜੋਰ ਧਨ ਕੀਆ,
ਕਹਿੰਦੇ ਜੋਰ ਜੋਰ ਕਰਕੇ ਬਹੁਤਾ ਧਨ ਪ੍ਰਾਪਤ ਕਰ ਲਿਆ, ਬੜੇ ਗੰਜ ਜੋੜ ਲੈਣਾ ਕੀਤੇ, ਬੜੇ ਬੈਂਕ ਬੈਲੈਂਸ ਵੱਧ ਗਏ ਤੇਰੇ,
ਬਾਰ ਲਿਹੋ ਲਿਹੋ ਕਰੀਆ।
ਕਹਿੰਦੇ ਜਦੋਂ ਮਰ ਗਿਆ ਭਾਈ ਉਦੋਂ ਸਾਰੇ ਕਹਿੰਦੇ ਆ, ਮਰਨ ਦਾ ਵੇਲਾ ਆ, ਸਾਰੇ ਕਹਿੰਦੇ ਲੈ ਲਵੋ ਪ੍ਰਾਪਤ ਕਰ ਲਵੋ। ਜਿਵੇਂ ਇੱਥੇ ਉੱਥੇ ਸੀ, ਉਹਨਾਂ ਨੇ ਸ਼ਿਕਾਰੀਆਂ ਨੇ ਧੂੰਆਂ ਬਾਲਿਆ, ਇੱਥੇ ਤੇਰੇ ਆਪਣੇ ਹੀ ਸ਼ਿਕਾਰੀ ਬਣ ਗਏ, ਜਿਨ੍ਹਾਂ ਦੇ ਨਾਲ ਬਹੁਤਾ ਨਿਰਮੋਹ ਸੀ, ਤੈਨੂੰ ਅਨੇਕਾਂ ਤਰੀਕਿਆਂ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਸੀ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਤਹਿ ਆਣ ਲਟਾਵੈ, ਮਨ ਮੇਰੇ ਭੂਲੇ ਕੰਤ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀ। ਬੜੇ ਅਨੇਕਾਂ ਯਤਨ ਕੀਤੇ, ਬੜੇ ਕਪਟ ਛਲ ਕੀਤੇ ਪਰਾਇਆ ਧਨ ਇਕੱਤਰ ਕਰਨ ਵਾਸਤੇ। ਮਧੂ ਮੱਖੀਆਂ ਦੀ ਨਿਆਈ ਮਹਾਰਾਜ ਕਹਿੰਦੇ ਤੇਰਾ ਜੀਵਨ ਹੈ, ਪਰ ਸੱਚ ਜਾਣੀ ਜਿਵੇਂ ਉਹਨਾਂ ਨੂੰ ਸ਼ਾਇਦ ਪ੍ਰਾਪਤ ਨਹੀਂ ਹੋਇਆ, ਉਹਨਾਂ ਯਤਨ ਤੇ ਇਹੋ ਹੀ ਕੀਤਾ ਨਾ ਕਿ ਪਹਿਲਾਂ ਇਕੱਤਰ ਕਰ ਲਈਏ ਫਿਰ ਇਹਨੂੰ ਖਾਵਾਂਗੀਆਂ, ਪਰ ਜਿਵੇਂ ਉਹਨਾਂ ਨੂੰ ਪ੍ਰਾਪਤ ਨਹੀਂ ਹੋਇਆ, ਸ਼ਾਇਦ ਨਿਚੋੜਨ ਵਾਲੇ ਸ਼ਾਇਦ ਨਿਚੋੜ ਕਰਕੇ ਲੈ ਗਏ, ਚੇਤੇ ਰੱਖੀ ਜਦੋਂ ਕਾਲ ਰੂਪੀ ਧੂਣੀ ਬਲੀ ਨਾ, ਜਦੋਂ ਮੌਤ ਰੂਪੀ ਧੂੰਆਂ ਲੱਗਿਆ, ਸੱਜਣਾ ਪੱਲੇ ਤੇਰੇ ਵੀ ਇਹ ਧਨ ਜਿਹੜਾ ਜੋੜ ਰਿਹਾ ਹੈ, ਹੱਟ ਕਰਕੇ ਮੂਰਖ ਹੋ ਕਰਕੇ ਸਮਝ ਹੋ ਕਰਕੇ ਕਹਿੰਦੇ ਤੇਰੇ ਪੱਲੇ ਇਹ ਪੈਣਾ ਨਹੀਂ, ਪ੍ਰਾਪਤ ਨਹੀਂ ਹੋਣਾ ਤੈਨੂੰ। ਇਹ ਤੇ ਜਿਹੜੇ ਭਾਈ ਤੇਰੇ ਬੜੇ ਸੱਜਣ ਪ੍ਰੇਮੀ ਹਨ, ਉਹਨਾਂ ਨੇ ਉਸ ਸਮੇਂ ਤੇਰੇ ਪਾਸੋਂ ਪ੍ਰਾਪਤ ਕਰਨ ਦੇ ਹਰੇ ਅਨੇਕਾਂ ਤਰੀਕਿਆਂ ਦੇ ਯਤਨ ਕਰਨੇ ਹਨ। ਇੱਥੋਂ ਤੱਕ ਇੱਥੇ ਤੇ ਭਾਈ ਵੱਡੇ ਵੱਡੇ ਮਹਾਤਮਾ ਮਹਾਂਪੁਰਖਾਂ ਦੇ ਸੰਸਕਾਰ ਬਾਅਦ ਵਿੱਚ ਕੀਤੇ ਗਏ, ਪਹਿਲਾਂ ਉਹਨਾਂ ਦੇ ਧਨ ਜਿਹੜੇ ਹਨ ਉਹਨਾਂ ਨੂੰ ਪਾਸੇ ਕਰਕੇ ਉਹਨਾਂ ਦੀਆਂ ਜਾਇਦਾਦਾਂ ਦਾ ਵੇਰਵਾ ਜਿਹੜਾ ਹੈ ਉਹ ਚੇਲਿਆਂ ਨੇ ਪਹਿਲਾਂ ਸਾਂਭਿਆ, ਸਰੀਰਾਂ ਦੀ ਸਾਂਭ ਸੰਭਾਲ ਬਾਅਦ ਵਿੱਚ। ਤੇ ਮਨ 'ਚ ਵਿਚਾਰ ਆ ਜਾਵੇਗੀ, ਮਹਾਰਾਜ ਜੀ ਠੀਕ ਹੈ, ਪਰ ਇਹ ਮੇਰੇ ਆਪਣੇ ਸੱਜਣ ਪੁੱਤਰ ਨੇ, ਮੇਰੇ ਨਾਲ ਨੇਹ ਕਰਦੇ ਹਨ। ਕਹਿੰਦੇ ਨਹੀਂ,
ਮਰਤੀ ਬਾਰ ਲੇਹੋ ਲੇਹੋ ਕਰੀਏ। ਕਹਿੰਦੇ ਸੱਜਣਾ ਜਦੋਂ ਮਰ ਗਿਆ ਨਾ ਉਦੋਂ ਕਹਿੰਦੇ ਲੈ ਜਾਵੋ ਹੁਣ ਘਰ ਦੇ ਵਿੱਚ ਇਹਨੂੰ ਬਹੁਤਾ ਚਿਰ ਨਾ ਰੱਖ। ਕਹਿੰਦੇ ਕਾਹਦੇ ਲਈ ਇਹਨੂੰ ਰੱਖਿਆ ਹੋਇਆ, ਕਿਉਂ ਨੀ, ਕਿਉਂ ਕਹਿੰਦੇ ਹਨ ਲੈ ਜਾਵੋ ਜੀ
ਰਹਿਣ ਕਿਉਂ ਦੀਆ।
ਲੱਗੇ ਇਹ ਭੂਤ ਨੂੰ ਕਾਹਦੇ ਲਈ ਘਰ ਚ ਰੱਖਿਆ ਹੋਇਆ ਹੈ। ਧੀਆਂ ਪੁੱਤਰ ਜਿਨ੍ਹਾਂ ਨਾਲ ਬੜਾ ਮੋਹ ਕਰਦਾ ਸਾ, ਪੋਤਰੀਆਂ ਪੋਤੇ, ਉਹ ਵੀ ਕਹਿਣ ਲੱਗੇ ਬਾਪੂ ਭੂਤ ਲੱਗਦਾ, ਡਰ ਲੱਗਦਾ ਸਾਨੂੰ ਬਾਪੂ ਦੇ ਲਾਗੇ ਜਾਣ ਨੂੰ, ਸਾਡਾ ਜੀ ਨੀ ਕਰਦਾ, ਹੁਣ ਸਾਡਾ ਦਾਦੀ ਦੇ ਪਾਸ ਪੈਣ ਨੂੰ ਜੀ ਨੀ ਕਰਦਾ, ਇਹਨੂੰ ਲੈ ਜਾਵੋ ਇੱਥੇ ਬਹੁਤਾ ਚਿਰ ਨਾ ਰੱਖੋ, ਇਹਨੂੰ ਛੇਤੀ ਤੋਂ ਛੇਤੀ ਕੱਢ ਦੇਣਾ ਕਰੋ ਜੀ
ਲਓ ਬਰੀ ਨਾਰ ਸੰਗ ਭਈ।
ਸੋ ਅਗਲਾ ਸਵਾਲ ਕਰ ਦਿੱਤਾ ਇਸ। ਸੋ ਪ੍ਰੇਮੀ ਨੇ ਕਹਿਣ ਲੱਗਾ, ਭਗਤ ਜੀ ਠੀਕ ਹੈ, ਨਿਆਣੇ ਮੇਰੇ ਮਾਇਆ ਖੋਣਗੇ ਠੀਕ ਹੈ, ਪਰ ਮੇਰੀ ਜਿਹੜੀ ਧਰਮ ਪਤਨੀ ਘਰ ਵਾਲੀ ਹੈ ਉਹ ਤੇ ਮੇਰੇ ਨਾਲ ਪ੍ਰੇਮ ਚ ਰਹੇਗੀ ਨਾ, ਮੇਰਾ ਸਰੀਰ ਜੇ ਨਾਸ਼ ਵੀ ਹੋ ਜਾਵੇਗਾ ਤੇ ਉਹ ਨੇਹ ਤੇ ਕਰੇਗੀ ਨਾ। ਕਹਿਣ ਲੱਗੇ ਭਾਈ ਬਹੁਤਾ ਕਿਸੇ ਤੇ ਮਾਣ ਨਾ ਕਰਿਆ ਕਰ, ਐਵੇਂ ਨਾ ਬਹੁਤਾ ਆਪਣੇ ਮਨ ਚ ਇਹ ਸੁਭਾਅ ਬਣਾ ਲੈਣਾ ਕਰ ਕਿ ਉਹ ਮੇਰਾ ਜ਼ਰੂਰ ਮੇਰੇ ਨਾਲ ਪ੍ਰੇਮ ਭਾਵਨਾ ਦੇ ਸਹਿਤ ਰਵੇਗੀ। ਕਹਿੰਦੇ ਨਹੀਂ, ਉਹਦਾ ਸੰਬੰਧ ਤੇ ਸੱਜਣਾ ਤੇਰੇ ਨਾਲ ਕੇਵਲ ਤੇ ਕੇਵਲ ਤੇਰੇ ਘਰ ਦੀ ਦਹਲੀਜ਼ ਤੱਕ ਹੈ, ਡਿਉੜੀ ਤੱਕ ਆਉਂਦੀ ਹੈ। ਇਹ ਹਿੰਦੁਸਤਾਨ ਦੀ ਮਰਿਆਦਾ ਹੈ, ਰਿਵਾਜ ਹੈ, ਗੁਰਸਿੱਖਾਂ ਵਿੱਚ ਪੰਜਾਬ ਵਿੱਚ ਇਹ ਮਰਿਆਦਾ ਪ੍ਰਚਲਿਤ ਨਹੀਂ ਹੈ। ਸੋ ਹਿੰਦੁਸਤਾਨੀਆਂ ਦੀ ਮਰਿਆਦਾ ਇਹ ਹੈ ਕਿ ਭਾਈ ਜਿਹੜੀ ਧਰਮ ਪਤਨੀ ਹੈ ਨਾ ਉਹ ਦਰਵਾਜ਼ੇ ਤੱਕ ਕੇਵਲ ਸਰੀਰ ਦੇ ਨਾਲ ਆ ਸਕਦੀ, ਦਰਵਾਜ਼ੇ ਤੱਕ, ਜਿਹੜਾ ਘਰ ਦਾ ਦਵਾਰ ਹੈ ਉੱਥੇ ਬੈਠ ਜਾਂਦੀ ਵੀ ਮੇਰਾ ਇੱਥੋਂ ਤੱਕ ਹੀ ਤੇਰੇ ਨਾਲ ਨਾਤਾ ਸੀ, ਅੱਗੇ ਭਾਈ ਤੂੰ ਆਪੇ ਜਾ, ਹੁਣ ਅੱਗੇ ਮੈਂ ਤੇਰੇ ਨਾਲ ਨਹੀਂ ਜਾ ਸਕਦੀ। ਸੋ ਧੰਨ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ, ਕਹਿੰਦੇ ਦੇਹੁਰੀ ਲਓ ਬਰੀ ਨਾਰ ਸੰਗ ਭਈ। ਕਹਿੰਦੇ ਹਾਂ ਭਾਈ, ਜਿੰਨਾ ਬੜਾ ਜ਼ਿਆਦਾ ਪ੍ਰੇਮ ਹੈ ਨਾ ਤੇਰੀ ਸੱਜਣ ਤਾਈ, ਜਿਹਦਾ ਤੂੰ ਸੋਚਦਾ ਹੈ ਕਿ ਕਦੀ ਵਾਸਤੇ ਤੈਨੂੰ ਛੱਡ ਨਹੀਂ ਸਕਦੀ, ਕਹਿੰਦੇ ਉਹ ਦਿਉੜੀ ਤੱਕ ਤੇਰੇ ਨਾਲ ਜ਼ਰੂਰ ਆਵੇ। ਅਵਸਥਾ ਕੀ ਬਣੀ ਹੋਈ ਹੈ, ਘਰ ਕੀ ਨਾਰ ਬਹੁਤ ਹਿਤ ਜਾਸੋ, ਰਹਿਤ ਸਦਾ ਅੰਗ ਲਾਗੀ, ਜਦ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਪਾਗੀ। ਜਦੋਂ ਇਹ ਸਰੀਰ ਛੱਡ ਦਿੱਤਾ, ਜਦੋਂ ਇਹ ਹੰਸ ਅਡਾਰੀ ਮਾਰ ਗਿਆ, ਚੇਤਨ ਸਤਾ ਅਡਾਰੀ ਮਾਰ ਗਈ ਸਰੀਰ ਵਿੱਚੋਂ, ਉਹ ਸਮੇਂ ਉਸ ਨੂੰ ਵੀ ਤੂੰ ਪ੍ਰੇਤ ਲੱਗਣ ਲੱਗ ਪਿਆ। ਪ੍ਰੇਤ ਜਿਵੇਂ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਮੇਂ ਦੀ ਕਥਾ ਆਉਂਦੀ ਹੈ, ਇੱਕ ਗੁਰਮੁਖ ਪ੍ਰੇਮੀ ਸਤਿਗੁਰੂ ਸਾਹਿਬ ਜੀ ਦੇ ਪਾਸ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੰਗਤ ਵਿੱਚ ਆਇਆ ਕਰੇ। ਸੋ ਨਵਾਂ ਨਵਾਂ ਇਸਦਾ ਵਿਵਾਹ ਹੋਇਆ ਸੀ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸ ਰਹਿ ਕਰਕੇ ਪ੍ਰੇਮਾ ਭਗਤੀ ਕਰਨੀ। ਗੁਰਦੇਵ ਜੀ ਨੇ ਬਚਨ ਕੀਤੇ, ਕਹਿਣ ਲੱਗੇ ਗੁਰਸਿੱਖਾਂ ਨਾਮ ਸਿਮਰਨ ਅਭਿਆਸ ਵਿੱਚ ਹੋਰ ਸਮਾਂ ਦਿਆ ਕਰ। ਕਹਿਣ ਲੱਗਾ ਮਹਾਰਾਜ ਜੀ ਬਾਕੀ ਸਾਰੀਆਂ ਗੱਲਾਂ ਠੀਕ ਹਨ, ਪਰ ਇਹ ਤੋਂ ਵੱਧ ਸਮਾਂ ਨਹੀਂ ਦਿੱਤਾ ਜਾਣਾ, ਮੈਂ ਆਪਣੀ ਧਰਮ ਪਤਨੀ ਦੇ ਪਾਸ ਵੀ ਜਾਣਾ ਹੁੰਦਾ, ਉਹ ਮੇਰੇ ਬਿਨਾਂ ਇੱਕ ਪਲ ਵੀ ਸੰਸਾਰ ਤੇ ਰਹਿ ਨਹੀਂ ਸਕਦੀ। ਸਤਿਗੁਰੂ ਸਾਹਿਬ ਜੀ ਕਹਿੰਦੇ ਚੰਗਾ ਭਾਈ ਠੀਕ ਹੈ, ਜਿਵੇਂ ਤੈਨੂੰ ਠੀਕ ਲੱਗੇ ਉਵੇਂ ਕਰ। ਸੋ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਏ, ਇਹ ਗੁਰਮੁਖ ਯੋਗਾ ਅਭਿਆਸੀ ਹੋ ਗਿਆ। ਨਿਤਨੇਮੀ ਯੋਗਾ ਅਭਿਆਸ ਕਰਨਾ, ਇੱਕ ਦਿਹਾੜੇ ਆਪਣੇ ਘਰ ਵਿੱਚ ਬੈਠਾ ਚੌਂਕਣਾ ਮਾਰ ਕੇ ਅਭਿਆਸ ਕਰ ਰਿਹਾ ਸੀ ਸਵਾਸਾਂ ਨੂੰ ਚੜਾ ਕਰਕੇ, ਪਰਿਵਾਰ ਨੇ ਆਣ ਕੇ ਵੇਖਿਆ ਕਿ ਕੋਈ ਹਿਲਜੁਲ ਨਹੀਂ ਹੈਗੀ ਸਰੀਰ ਵਿੱਚ, ਦਸਮ ਦੁਆਰ ਵਿੱਚ ਕਹਿੰਦੇ ਸਵਾਸ ਟਿਕਾਏ ਹੋਏ ਸਨ। ਉਸ ਸਮੇਂ ਪਰਿਵਾਰ ਨੇ ਆਣ ਕਰਕੇ ਯਤਨ ਕੀਤਾ ਉਠਾਉਣ ਦਾ, ਮਨ 'ਚ ਵਿਚਾਰ ਕੀਤੀ, ਲੱਗਦਾ ਚੜ੍ਹਾਈ ਕਰ ਗਿਆ, ਹਿਲਦਾ ਜੁਲਦਾ ਨਹੀਂ। ਜਿਸ ਸਮੇਂ ਐਸੀ ਵਿਚਾਰ ਕੀਤੀ ਹੈ, ਸੋ ਸਾਰੇ ਸਲਾਹ ਕਰਦੇ ਨੇ ਹੁਣ ਇਸ ਨੂੰ ਬਾਹਰ ਕੱਢੀਏ। ਜਿਸ ਸਮੇਂ ਬਾਹਰ ਕੱਢਣ ਲੱਗੇ ਤੇ ਚੌਂਕੜਾ ਮਾਰਿਆ ਹੋਇਆ ਸੀ ਤੇ ਦਰਵਾਜ਼ਾ ਜਿਹੜਾ ਸੀ ਉਹ ਥੋੜ੍ਹਾ ਜਿਹਾ ਤੰਗ ਸੀ, ਉਹਦੇ ਚੋਂ ਬਾਹਰ ਕੱਢਣ ਲੱਗੇ, ਭਰਾਵਾਂ ਨੇ ਉਸ ਸਮੇਂ ਆਰੀ ਮੰਗਵਾਈ, ਕਹਿਣ ਲੱਗੇ ਜਿਹੜੀ ਦਰਵਾਜ਼ੇ ਦੀ ਚਗਾਠ ਹੈ ਨਾ ਇਹ ਵੱਢ ਦਿੰਦੇ ਹਾਂ, ਇਹਦੀ ਲੱਤ ਅੜਦੀ ਹੈ ਨਾਲ, ਤੇ ਜਿਹਦੇ ਬਾਬਤ ਕਹਿੰਦਾ ਸੀ ਕਿ ਮੈਨੂੰ ਬੜਾ ਨੇਹ ਪ੍ਰੇਮ ਕਰਦੀ ਹੈ, ਉਹ ਕਹਿਣ ਲੱਗੀ ਕਾਹਦੇ ਲਈ ਨੁਕਸਾਨ ਕਰਦੇ ਹੋ, ਇਹ ਤੇ ਚੜ੍ਹਾਈ ਕਰ ਚੁੱਕਾ ਹੈ, ਮਰ ਗਿਆ ਹੈ, ਹੁਣ ਇਹਦੀਆਂ ਲੱਤਾਂ ਰੱਖ ਕੇ ਕੀ ਕਰਨੀਆਂ, ਜੇ ਚਗਾਠ ਨਾ ਵੱਢੋ ਇਹਦੀ ਲੱਤ ਹੀ ਝਾੜ ਦਵੋ। ਉਸੇ ਸਮੇਂ ਤਤਸਿਨ ਸਾਰਾ ਹੀ ਜਿਹੜਾ ਗਿਆਨ ਸੀ ਉਹ ਆਇਆ, ਭਾਈ ਕੋਈ ਤੇਰਾ ਆਪਣਾ ਨਹੀਂ। ਉਸ ਸਮੇਂ ਉੱਠ ਕੇ ਬੈਠ ਗਿਆ, ਕਹਿਣ ਲੱਗਾ ਨਹੀਂ ਭਾਈ, ਜੋ ਗੁਰੂ ਸਾਹਿਬ ਜੀ ਕਹਿੰਦੇ ਉਹੋ ਹੀ ਚੰਗਾ, ਨਾਮ ਅਭਿਆਸ ਹੀ ਕਰਨਾ ਚੰਗਾ ਹੈ। ਭਗਤ ਕਬੀਰ ਜੀ ਵੀ ਇੱਥੇ ਸਮਝਾ ਰਹੇ ਨੇ, ਕਹਿੰਦੇ ਜਿੰਨਾ ਬੜਾ ਨੇਹ ਕਰਦਾ ਹੈ ਨਾ ਜਿਹੜਾ ਕਹਿੰਦਾ ਹੈ ਕਿ ਮੇਰੀ ਮਰਨ ਜੀਵਨ ਦੀ ਸਾਥੀ ਹੈ, ਕਹਿੰਦੇ ਡਿਉੜੀ ਤੱਕ ਜ਼ਰੂਰ ਤੇਰੇ ਨਾਲ ਆਵੇਗੀ, ਉੱਥੋਂ ਅੱਗੇ ਜੇ
ਆਗੈ ਸੱਜਣ ਸੁਹੇਲਾ
ਕਹਿਣ ਲੱਗੇ ਫਿਰ ਮਹਾਰਾਜ ਅੱਗੇ ਕੌਣ? ਕਹਿੰਦੇ ਫਿਰ ਅੱਗੇ ਤੇਰੇ ਸੱਜਣ ਤੈਨੂੰ ਮੋਢਿਆਂ ਤੇ ਚੁੱਕ ਕੇ ਤੁਰ ਪੈਣਗੇ, ਜਿਹਨੂੰ ਆਪਾਂ ਪੜ੍ਹਦੇ ਹਾਂ ਵੇਖੋ ਬੰਦਾ ਚੱਲਿਆ ਚਹੁ ਜਣਿਆਂ ਦੇ ਕੰਨ, ਉਹ ਫਿਰ ਜਿਹੜੇ ਤੇਰੇ ਸੱਜਣ ਹਨ ਅੱਗੇ ਤੈਨੂੰ ਨਾਲ ਚੁੱਕ ਕਰਕੇ ਤੁਰ ਪੈਣਗੇ। ਤੇ ਇਹ ਕਹਿਣ ਲੱਗਾ ਮਹਾਰਾਜ ਫਿਰ ਗੱਲ ਬਣ ਗਈ ਨਾ, ਕੋਈ ਨਾ ਕੋਈ ਤੇ ਮੇਰੇ ਨਾਲ ਲਿਭਿਆ ਨਾ। ਠੀਕ ਹੈ, ਨਿਆਣਿਆਂ ਨੇ ਮਾਇਆ ਦੌਲਤ ਧਨ ਜਿਹੜਾ ਉਹ ਪਕੜ ਲੈਣਾ ਕੀਤਾ, ਉਹਨਾਂ ਨੂੰ ਮੈਂ ਚੰਗਾ ਨਾ ਲੱਗਾ, ਧਰਮ ਪਤਨੀ ਦਰਵਾਜ਼ੇ ਤੱਕ ਆਈ, ਉਹ ਮਰਿਆਦਾ ਦੀ ਮਾਰੀ ਵਿਚਾਰੀ ਬਹਿ ਗਈ, ਮੇਰੇ ਸੱਜਣ ਤੇ ਮੇਰੇ ਨਾਲ ਤੁਰੇ। ਕਹਿੰਦੇ ਚੰਗਾ ਭਾਈ, ਉਹਦੀ ਅਵਸਥਾ ਵੀ ਤੈਨੂੰ ਦੱਸ ਦਿੰਦੇ ਹਾਂ।
ਕੱਟ ਲਓ ਸਭ ਲੋਕ ਕੁਟੰਬ ਭਏ,
ਬਿਲਕੁਲ ਮਰ ਕੱਟ ਮਰਿਆ ਹੋਇਆਂ ਦੀ ਥਾਂ ਜਿਹੜੀ ਹੈ, ਕਹਿੰਦੇ ਬਿਲਕੁਲ ਭਾਈ ਉੱਥੋਂ ਤੱਕ ਤੇ ਸਾਰਾ ਕੁਟੰਬ, ਸਾਰੇ ਸੱਜਣ, ਸਾਰੇ ਰਿਸ਼ਤੇਦਾਰ ਮਿੱਤਰ ਉੱਥੋਂ ਤੱਕ ਤੇਰੇ ਨਾਲ ਜ਼ਰੂਰ ਆਏ ਨੇ। ਜਿੰਨਾ ਚਿਰ ਤੈਨੂੰ ਦਫਨਾ ਨਹੀਂ ਦਿੱਤਾ, ਜਿੰਨਾ ਚਿਰ ਤੇਰੇ ਸਰੀਰ ਨੂੰ ਸਾੜ ਨਹੀਂ ਦਿੱਤਾ, ਜਿੰਨਾ ਚਿਰ ਤੇਰੇ ਸਰੀਰ ਨੂੰ ਜਲ ਪ੍ਰਵਾਹ ਨਹੀਂ ਕਰ ਦਿੱਤਾ ਗਿਆ, ਕਹਿੰਦੇ ਉਹਨਾਂ ਚਿਰ ਸਾਰੇ ਨਾਲ ਹੀ ਆਏ ਨੇ। ਕਿਸੇ ਸੱਜਣ ਨੇ ਨਹੀਂ ਕਿਹਾ ਉੱਥੋਂ ਤੱਕ ਤੇਰੇ ਨਾਲ ਆਏ, ਤੇ ਫਿਰ ਆਣ ਕਰਕੇ ਤੀਲੇ ਜੇ ਗੱਟ ਕੇ ਤੇ ਤੋੜ ਕੇ ਕਹਿ ਦਿੱਤਾ ਜਤਰ ਆਇਆ ਤਤਰ ਗਸਤੀ, ਜਿੱਧਰੋਂ ਆਇਆ ਹੈ ਉੱਧਰ ਨੂੰ ਤੁਰ ਜਾ ਹੁਣ ਭਰਾਵਾ, ਸਾਡੇ ਮਗਰ ਨਾ ਆਵੇ। ਇੱਥੋਂ ਤੱਕ ਕਹੀ ਕਹਿੰਦੇ ਨੇ ਜਾਣ ਲੱਗਿਆ ਭਾਤੇ ਨੂੰ ਆਵਾਜ਼ ਮਾਰ ਲਵੋ, ਸੋ ਘਰੋਂ ਵੀ ਆਵਾਜ਼ ਮਾਰ ਕੇ ਤੁਰਦੇ ਆ ਕਿ ਕਿਤੇ ਇਹ ਨਾ ਹੋਵੇ ਸਰੀਰ ਲੈ ਜਾਵੋ ਤੇ ਬਾਪੂ ਘਰੇ ਬੈਠਾ ਰਹਿ ਜਾਵੇ, ਇਹੋ ਜਿਹੀ ਅਵਸਥਾ। ਕਹਿੰਦੇ ਬਿਲਕੁਲ ਭਾਈ ਉਹ ਸਾਰੇ ਦੇ ਸਾਰੇ ਮੜੀਆਂ ਤੱਕ ਤੇਰੇ ਨਾਲ ਜ਼ਰੂਰ ਗਏ।
ਗਏ ਹੰਸ ਅਕੇਲਾ,
ਅੱਗੇ ਤੇ ਸੱਜਣਾ ਤੈਨੂੰ ਇਕੱਲੇ ਨੂੰ ਜਾਣਾ ਪੈਣਾ, ਉੱਥੇ ਕਿਸੇ ਨੇ ਨਾਲ ਨਹੀਂ ਜਾਣਾ। ਕੋਈ ਵੀ ਮਰੇ ਹੋਏ ਦੇ ਨਾਲ, ਜਿੱਡਾ ਮਰਜ਼ੀ ਵੀ ਸੱਜਣ ਪ੍ਰੇਮੀ ਹੈ, ਕਿਸੇ ਮਰੇ ਹੋਏ ਦੇ ਨਾਲ ਨਹੀਂ ਮਰਦਾ। ਕਿਸੇ ਨੇ ਇਹ ਨਹੀਂ ਕਹਿਣਾ ਕਿ ਮੈਂ ਤੇਰੇ ਬਦਲੇ ਮਰ ਜਾਂਦਾ ਹਾਂ, ਜਾਂ ਕਿਸੇ ਨੇ ਇਹ ਨਹੀਂ ਕਹਿਣਾ ਕਿ ਸੱਜਣਾ ਤੂੰ ਰਹਿ, ਜੇ ਤੂੰ ਜਾਣ ਵਾਲਾ ਹੈ ਤੇ ਮੈਂ ਵੀ ਨਾਲ ਜਾਵਾਂਗਾ। ਜਿਹੜੇ ਸੱਜਣ ਜਦੋਂ ਟੂਰ ਤੇ ਨਿਕਲਦਾ ਸੈਂ, ਉਦੋਂ ਫੋਨ ਕਰ ਕਰਕੇ ਪੁੱਛਦੇ ਨੇ ਭਾਊ ਕਿੱਦਣ ਜਾਣਾ ਏ, ਇੱਕ ਸੀਟ ਮੇਰੀ ਖਾਲੀ ਰੱਖੀ ਨਾਲ, ਮੈਂ ਤੇਰੇ ਨਾਲ ਜਾਣਾ ਏ, ਮੇਰਾ ਤੇਰੇ ਬਿਨਾਂ ਇੱਥੇ ਜੀ ਨਹੀਂ ਲੱਗਣਾ। ਤੇ ਆਪਾਂ ਵੀ ਫੋਨ ਕਰਕੇ ਕਹਿੰਦੇ ਭਾ ਗੱਲ ਤੇਰੀ ਸੱਚੀ ਏ, ਇਕੱਠੇ ਜਾਵਾਂਗੇ ਤੇ ਦਿਲ ਲੱਗਾ ਰਹੇਗਾ, ਮੈਨੂੰ ਉੱਥੇ ਕੌਣ ਜਾਣਦਾ ਹੈ। ਉਹ ਸੱਜਣਾ ਨੇ ਵੀ ਅੱਜ ਆਵਾਜ਼ ਮਾਰ ਕੇ ਨਹੀਂ ਆਖਣਾ ਜਦੋਂ ਫੱਟੇ ਤੇ ਪਿਆ ਹੋਇਆ, ਮੋਢਿਆਂ ਤੇ ਚੁੱਕ ਕੇ ਤੁਰਦੇ ਤੇ ਹੋਣਗੇ, ਪਰ ਮੜੀਆਂ 'ਚ ਜਾ ਕਰਕੇ ਕਿਸੇ ਨੇ ਨਹੀਂ ਆਖਣਾ ਕਿ ਮੇਰੀ ਸੀਟ ਰਿਜ਼ਰਵ ਰੱਖੀ, ਮੈਂ ਵੀ ਨਾਲ ਜਾਣਾ ਹੈ। ਕਹਿੰਦੇ ਹਾਂ, ਉੱਥੋਂ ਤੱਕ ਸਾਰੇ ਗਏ, ਮਰ ਕੱਟ ਲਓ ਸਭ ਲੋਕ ਕਟੰਬ ਭਇਓ, ਆਗੈ ਹੰਸ ਅਕੇਲਾ। ਕਹਿੰਦੇ ਉੱਥੋਂ ਤੱਕ ਸਾਰੇ ਆ ਗਏ, ਅੱਗੇ ਤੈਨੂੰ ਇਕੱਲੇ ਨੂੰ ਹੀ ਰਸਤਾ ਤੈਅ ਕਰਨਾ ਪਵੇਗਾ ਜੀ।
ਕਬੀਰ ਸੁਨਹੋਰੇ ਪ੍ਰਾਣੀ,
ਸੋਹੇ ਪ੍ਰਾਣਾ ਧਾਰੀ ਜੀ, ਭਗਤ ਕਬੀਰ ਜੀ ਕਹਿੰਦੇ ਸੁਣਨਾ ਕਰ,
ਕਾਲ ਗ੍ਰਸ ਕੂਆ,
ਕਹਿੰਦੇ ਭਾਈ ਕਾਲ ਦੇ ਖੂਹ ਦੇ ਵਿੱਚ ਪਿਆ ਹੋਇਆ ਹੈ ਤੂੰ, ਇਹ ਜਿਹੜਾ ਮੌਤ ਰੂਪੀ ਖੂਹਾ ਹੈ ਇਹਦੇ ਵਿੱਚ ਪਿਆ ਹੈ, ਇੱਥੋਂ ਬਾਹਰ ਨਹੀਂ ਨਿਕਲ ਸਕਦਾ ਤੂੰ,
ਇਹ ਮਾਇਆ ਆਪ ਬੰਧਾਇਆ।
ਕਹਿੰਦੇ ਅਜੇ ਵੀ ਵੇਲਾ ਹੈ, ਸੰਭਲ ਜਾ, ਇਹ ਜਿਤਨੇ ਵੀ ਰਿਸ਼ਤੇਦਾਰ ਭਾਈ ਮਿੱਤਰ ਸਕੇ ਸੰਬੰਧੀ ਧੀਆਂ ਪੁੱਤਰ ਹਨ, ਇਹ ਸਾਰੇ ਕਹਿੰਦੇ ਮਾਇਆ ਦੁਆਰਾ, ਪਰਮੇਸ਼ਰ ਦੀ ਰਚੀ ਹੋਈ ਮਾਇਆ ਦੁਆਰਾ ਤੂੰ ਬੰਨਿਆ ਹੋਇਆ ਹੈ, ਉਹਦੀ ਅਵਸਥਾ ਦੱਸਦੇ ਨੇ ਕਿਸ ਤਰੀਕੇ ਨਾਲ।
ਨਲਨੀ ਭ੍ਰਮ ਸੂਆ,
ਸੂਆ ਕਹਿੰਦੇ ਹਨ ਭਾਈ ਤੋਤੇ ਨੂੰ, ਕਹਿੰਦੇ ਜਿਵੇਂ ਨਲਨੀ ਨਲੀ ਦੇ ਨਾਲ ਤੋਤੇ ਨੂੰ ਪਕੜਨ ਵਾਲੇ, ਅਜੋਕੇ ਸਮੇਂ 'ਚ ਤਾਂ ਕਈ ਹੋਰ ਤਰੀਕੇ ਆ ਗਏ ਹਨ, ਪਹਿਲੇ ਸਮਿਆਂ ਦੇ ਵਿੱਚ ਤੋਤੇ ਨੂੰ ਪਕੜਨ ਵਾਲੇ ਸੋ ਦੋ ਕਿੱਲੇ ਗੱਡ ਕਰਕੇ ਉਹਦੇ ਉੱਤੇ ਨੜਾ ਬੰਨਦੇ, ਉਹਦੇ ਥੱਲੇ ਇੱਕ ਬਾਲਟਾ ਰੱਖਦੇ ਨੜੇ ਦੇ, ਉਹਦੇ ਵਿੱਚ ਪਾਣੀ ਭਰ ਦਿੰਦੇ, ਉਹ ਨੜੇ ਦੇ ਨਾਲ ਥੱਲੜੇ ਪਾਸੇ ਨੂੰ ਇੱਕ ਨਾਰ ਲਮਕਾ ਦਿੰਦੇ। ਤੋਤਾ ਨਾਰ ਦਾ ਬੜਾ ਪ੍ਰੇਮੀ ਹੈ, ਜਿਸ ਸਮੇਂ ਉਹ ਨੜੇ ਤੇ ਚੱਲ ਕਰਕੇ ਆਣ ਕਰਕੇ ਉਹ ਨਾਰ ਖਾਣ ਦਾ ਯਤਨ ਕਰਦਾ, ਤੇ ਮੂਧਾ ਹੋ ਕਰਕੇ ਅੱਖਾਂ ਜਿਹੜੀਆਂ ਨੇ ਬਾਲਟੇ ਵਿੱਚ ਪਏ ਪਾਣੀ ਦੇ ਨਾਲ ਜਾ ਕਰਕੇ ਲੱਗ ਜਾਂਦੀ। ਉਹ ਨੜੇ ਵਾਲੇ ਪੈਰ ਛੱਡਦਾ ਨਹੀਂ ਕਿ ਕਿਤੇ ਮੈਂ ਛੱਡ ਦਿੱਤੇ ਤੇ ਖਬਰੇ ਮੈਂ ਇਸ दरिया इस समुद्र डिग करके इस पानी डिग करके मेरी मौत हो जाए। इस तरीके दे नाल भाई ये जो शब्द स्पर्श रूपी दो किले जड़े ने जड़े हुए हैं। सो ये जेड़ा भाई सो इस तरीके दे नाल लड़ा केड़ा है काल रूपी शिकारी ने बद्धा होया जेड़ा भाई अग्ञानता रूपी लड़ा जेड़ा इहदे ते बज्जा होया है। ये जीव रूपी तोता सो जेड़ा भोगां दा रस है भोग रस रूपी अनार नूं खाण वास्ते जिस समय इस नड़े ते चलिया जगत रूपी बाटे दे विच ये जो भाई पदार्थां रूपी जल पया होया सी इहदे ते अखां लगने करके उत्थे अपने पैर घुट के बैठ गया कि किते मैं ये पैर छड़ दिते ते खबरां मैं भुखा ही ना मर जांदा होवां। उत्थे बैठे हुए नूं ओड़क जिहड़ा मौत रूपी काल रूपी शिकारी सी तोते पकड़न वाला उसने आण करके पकड़ करके ते कैद विच पा दिता मौत रूपी फाही विच बन्न दिता है। इस करके कहिंदे भगत कबीर जी ने प्रमाण दे के समझाया है गुरु कह सिखा जिवें ओ जिहड़ा सूआ तोता है जिवें नलनी नली दे नाल बज्जा होया है इवें ही तेरी अवस्था बनी हुई है। समा है संभल जा नहीं ते ओही अवस्था होवेगी जिवें ओ फिर जिवें ओ बुलाउंदे ने ओवें बोलदा फिरदा है तिवें तू वी बोलदा फिरेंगा माया पदार्थां दे लालच विच लगा होया ओड़क मौत नूं प्राप्त हो जावेंगा। ये बख्शिश अज जो हुक्मनामा साहब गुरदेव जी ने बख्शिश किया है ओहदे द्वारा साढ़े ते कीती है। ये गुरु कह सिखा इस संसार विच आया है ता प्रेमा भगती करके नाम जप करके अपने जीवन नूं सफला कर। हुण जो पावन कथा गुरबाणी दी लड़ीवार चल रही है ओहदे विच जो उपदेश दे रहे हन आओ ओ श्रवण करिए जी।
राम कले महला चौथा राम जना मिल भया आनंदा।
धन सतगुरु गुरु रामदास साहब सच्चे पातशाह महाराज राम करी राग दे विच जदों ये पावन हुक्मनामा साहब सरवण किया गुरु के सिखो आम दास बेनती करता है खालसा जी जेडे बेवकूफ ते बसमझ लोग कहिंदे ने गुरु साहब जी बोल के नहीं दसते। आ वेख लो भाई पहला हुक्मनामे विच बख्शिश कीती है कि संसार समुंदर तो तरन दा इको रस्ता है परमेश्वर दा नाम जप शरीर दा मोह त्याग दे ते हुण हुक्मनामा साहब ते लड़ीवार कथा द्वारा महाराज हुक्मनामा साहब सरवण कीता पर कोई ढंग राह नहीं तुसी दस्या असी इस माया पदार्थां दे मोह तो किवें बच जाइए कोई सौखा जिहा ढंग दसो। तां बख्शिश कर रहे ने साध संग नाही कछ काल दर्शन भेटत होत निहाल। धन गुरु रामदास महाराज जी कहिंदे गुरु कै सिखा राम जना मिल पया आनंदा। जे आनंद की प्राप्ति करना चाहना जेडे राम परमेश्वर वाहिगुरु के जन सेवक ने ना उन्हां दी संगत विच मिलना कर आनंद की प्राप्ति हो जाएगी।
कथा सुनाई
महाराज उन्हां दे पास की है उन्हां दे पास किवें आनंद की प्राप्ति होवेगी की आनंद है जी उन्हां दे कोल ਉਹ ਕੀ ਕਿਰਪਾ ਕਰ ਦੇਣਗੇ ਕੀ ਉਹਨਾਂ ਦੇ ਪਾਸ ਜਾਦੂ ਦੀ ਛੜੀ ਹੈ ਕਿਹੜਾ ਮੰਤਰ ਭਲਾ ਮਾਰ ਦੇਣਗੇ ਉਹ ਜਿਹਦੇ ਕਰਕੇ ਮੈਨੂੰ ਆਨੰਦ ਪ੍ਰਾਪਤ ਹੋ ਜਾਵੇਗਾ। ਐਵੇਂ ਗੱਲਾਂ ਕਰੀ ਜਾਂਦੇ ਜੀ ਕੋਈ ਪਰਮੇਸ਼ਰ ਦੇ ਪਿਆਰੇ ਕੀ ਕਰ ਸਕਦੇ ਹਨ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਗੁਰੂ ਕਹਿ ਸਿੱਖਾ ਹਰ ਨੇਕੀ ਕਥਾ ਸੁਣਾਏ ਉਹ ਹਰੀ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਸ੍ਰੇਸ਼ਟ ਕਥਾ ਹੈ ਜਿਹੜੇ ਉਹਦੇ ਲੱਖਣਾਂ ਦੀ ਕਥਾ ਹੈ ਜਿਵੇਂ ਉਹ ਆਪਣੇ ਭਗਤਾਂ ਤੇ ਬਖਸ਼ਿਸ਼ ਕਰਦਾ ਹੈ ਕਿਵੇਂ ਭਗਤ ਵਚਲਤਾਈ ਕਰਦਾ ਹੈ ਵੇਖ ਜਦੋਂ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੇ ਪਾਸ ਬੈਠੇ ਮਨ ਤੇ ਡੋਲਦਾ ਸੀ ਮਨ ਕਹਿੰਦਾ ਸੀ ਖਬਰੇ ਰੱਬ ਬੌੜੇ ਤੇ ਨਾ ਬੌੜੇ ਸੰਸਾਰੀਆਂ ਦੇ ਪਾਸ ਬੈਠ ਬੈਠ ਕਰਕੇ ਮਨ ਦੀ ਇਹ ਅਵਸਥਾ ਬਣ ਗਈ ਸੀ ਮਨ ਇਹ ਕਹਿਣ ਡੈ ਪਿਆ ਸੀ ਨਾ ਭਾਊ ਐਵੇਂ ਗੱਲਾਂ ਹੀ ਨੇ ਰੱਬ ਕੀ ਪਤਾ ਬੌੜੇ ਤੇ ਨਾ ਬੌੜੇ ਪਤਾ ਨੀ ਰੱਬ ਰੱਖਿਆ ਕਰਦਾ ਤੇ ਨਹੀਂ ਕਰਦਾ। ਪਰ ਜਦੋਂ ਪਰਮੇਸ਼ਰ ਦੇ ਪਿਆਰੇ ਹਰੀ ਕੇ ਜਨ ਜਿਹੜੇ ਪਰਮੇਸ਼ਰ ਦੇ ਸਾਧੂ ਮਹਾਤਮਾ ਹਨ ਉਹਨਾਂ ਦੀ ਸੰਗਤ ਵਿੱਚ ਗਏ ਉਹਨਾਂ ਨੇ ਪਰਮੇਸ਼ਰ ਦੀ ਸ੍ਰੇਸ਼ਟ ਨੇਕੀ ਕਥਾ ਸੁਣਾਉਣਾ ਕੀਤੀ ਗੁਰੂ ਕਹਿ ਸਿੱਖਾ ਵੇਖ ਉਹਨੇ ਭਗਤ ਧਰੂ ਦੀ ਰੱਖਿਆ ਕੀਤੀ ਬਾਲਕ ਅਵਸਥਾ ਵਿੱਚ ਬੰਦਗੀ ਕਰਨ ਵਾਲੇ ਦੀ ਉਹ ਪਰਮੇਸ਼ਰ ਵਾਹਿਗੁਰੂ ਨੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਹਰਨਾਕਸ਼ ਦੇ ਪਾਸੋਂ ਵੇਖ ਜਿਹੜੇ ਉਹਦੇ ਹੋ ਗਏ ਨਾ ਬਾਬਾ ਮਰਦਾਨਾ ਸਾਹਿਬ ਜੀ ਜੇ ਉਹਨਾਂ ਦੇ ਹੋਏ ਤੇ ਕਿਰਪਾਲੂ ਜੀ ਨੇ ਬਲਦੇ ਹੋਏ ਕੜਾਏ ਵਿੱਚੋਂ ਜਾ ਕਰਕੇ ਬਚਾ ਕੇ ਰੱਖਿਆ ਕੀਤੀ। ਬਲੀ ਕੰਧਾਰੀ ਵਰਗਿਆਂ ਦਾ ਹੰਕਾਰ ਤੋੜਨ ਵਾਲੇ ਹਨ, ਜੇ ਸੱਜਣ ਠੱਗ ਵਰਗੇ ਮਿਲੇ ਉਹਨਾਂ ਤੇ ਬਖਸ਼ਿਸ਼ ਕੀਤੀ। ਹੋਰ ਤੈਨੂੰ ਦੱਸੀਏ ਗੁਰੂ ਕੇ ਪਿਆਰੇ ਸੇਵਕ, ਐਵੇਂ ਨੀ ਨੀਕੀ ਕਥਾ ਹੈ ਕਿ ਸ੍ਰੇਸ਼ਟ ਕਥਾ ਕੀ ਸੁਣਾ ਕਰਕੇ ਮਨ ਬੱਜ ਗਿਆ। ਕੀ ਹੋਇਆ ਕਿ ਮਨ ਨੇ ਇਹ ਕਹਿ ਦਿੱਤਾ ਕਿ ਮੇਰਾ ਗੁਰ ਰਖਵਾਲਾ ਹੋਵਾ। ਇਹ ਅਵਸਥਾ ਬਣੀ ਕਦੋਂ? ਜਦੋਂ ਸ੍ਰੇਸ਼ਟ ਨੀਕੀ ਕਥਾ ਗੁਰੂ ਕੇ ਪਿਆਰਿਆਂ ਨੇ ਸੁਣਾਈ। ਪਿਆਰ ਵਾਲਿਆ, ਤੈਨੂੰ ਦੱਸੀਏ ਜੇ ਗੁਰੂ ਕੀ ਕਥਾ ਸੁਣਨਾ ਚਾਹੁੰਦਾ ਹੈ ਤੇ ਗੁਰੂ ਕੇ ਪ੍ਰੇਮੀ ਸਿੱਖ ਸਾਹਿਬ ਬਾਬਾ ਬਜੀ ਚੰਦ ਜੀ ਭੱਠ ਵਿੱਚ ਬੈਠ ਗਏ, ਗੁਰਦੇਵ ਜੀ ਨੇ ਸੇਕ ਨੂੰ ਲੱਗਣ ਦਿੱਤਾ, ਐਸੇ ਸਤਿਗੁਰੂ ਸਾਹਿਬ ਹਨ। ਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਆਏ। ਜੇ ਕਿਸੇ ਨੇ ਗੁਰੂ ਕੇ ਸਿੱਖ ਦੀਆਂ ਅੱਖਾਂ ਕੱਢਣ ਦਾ ਯਤਨ ਕੀਤਾ, ਗੁਰੂ ਸਾਹਿਬ ਜੀ ਨੇ ਰੱਖਿਆ ਕੀਤੀ। ਵੇਖ ਗੁਰੂ ਕਿਆ ਸਿੱਖਾ, ਮੱਖਣ ਸ਼ਾਹ ਲਬਾਣੇ ਨੇ ਸੋ ਸਮੁੰਦਰ ਵਿੱਚ ਕਿਤੇ ਅਰਦਾਸ ਕੀਤੀ ਤੇ ਉਹਦਾ ਬੇੜਾ ਬੰਨੇ ਲਾਉਣ ਵਾਲਾ ਗੁਰੂ ਤੇਰਾ ਬੇੜਾ ਬੰਨੇ ਕਿਉਂ ਨਾ ਲਾਵੇਗਾ। ਗੁਰੂ ਕਿਆ ਸਿੱਖਾ, ਸਿੱਖ ਨੇ ਬੇਨਤੀ ਕਰ ਦਿੱਤੀ, ਮੈਂ ਜੀ ਗਰੀਬੜਾ ਜਿਹਾ ਹਾਂ। ਮੱਖਣ ਸ਼ਾਹ ਲਬਾਣਾ ਜੀ ਵੱਡੇ ਤੇ ਉੱਚੇ, ਬੜੇ ਉਹਨਾਂ ਦੇ ਵੱਡੇ ਕਾਰੋਬਾਰ ਸਨ, ਗਰੀਬਾਂ ਦੀ ਵੀ ਰੱਖਿਆ ਕਰਦੇ ਨੇ। ਹਾਂ ਭਾਈ, ਤੈਨੂੰ ਦੱਸਦੇ ਹਾਂ, ਸਾਡਾ ਮਲਾਹ ਗਰੀਬ ਜਿਹਾ ਸੀ ਵਿਚਾਰਾ, ਮੇਰੇ ਕਲਗੀਧਰ ਪ੍ਰੀਤਮ ਚੋਜੀ ਸਤਿਗੁਰੂ ਸਾਹਿਬ ਉਹਦੇ ਕੋਲ ਗਏ, ਕੱਲਾ ਉਹਨੂੰ ਨੀ ਤਾਰਿਆ, ਉਹਦੀਆਂ 21 ਕੁੱਲਾਂ ਤਾਰ ਕਰਕੇ ਘਰ ਨੂੰ ਆਏ, ਤੇਰੇ ਤੇ ਵੀ ਕਿਰਪਾ ਕਰਨਗੇ। ਜਦੋਂ ਇਹ ਨਿੱਕੀ ਸ੍ਰੇਸ਼ਟ ਕਥਾ ਪਰਮੇਸ਼ਰ ਦੇ ਪਿਆਰਿਆਂ ਪਾਸੋਂ ਸੁਣੀ, ਫਿਰ ਭਾਈ ਆਨੰਦ ਦੀ ਪ੍ਰਾਪਤੀ ਹੋ ਗਈ ਜੀ।
ਰਮਤ ਮੈਲ ਗਈ ਸਭ ਨਿਕਲ।
ਸੋ ਮਹਾਰਾਜ, ਮੇਰੀ ਤੇ ਭੈੜੀ ਬੁੱਧੀ ਬੜੀ ਹੈ, ਬੜੀ ਮਾੜੀ ਮੰਦੀ ਮੱਤ ਹੈ। ਕਹਿੰਦੇ ਜਦੋਂ ਇਹ ਕਥਾ ਸੁਣੇਗਾ ਨਾ, ਉਦੋਂ ਇਹ ਜਿਹੜੀ ਭੈੜੀ ਬੁੱਧੀ ਦੁਰਮਤ ਮੈਂ ਸੋ ਮਤ ਜਿਹੜੀ ਸੀ ਸਾਰੀ ਨਾਸ ਹੋ ਗਈ, ਮੈਲ ਨਿਕਲ ਗਈ ਪਾਸੇ ਜੀ।
ਸੰਗਤ ਮਿਲ ਬੁੱਧ ਪਾਈ।
ਪਰ ਬੁੱਧੀ ਕਿੱਥੋਂ ਪ੍ਰਾਪਤ ਹੋਈ? ਜਦੋਂ ਸਤ ਸੰਗਤ ਕੈਸੀ ਜਾਣੀਏ? ਸੋ ਉਹ ਸੰਗਤ ਕੀ ਹੈ? ਇੱਕੋ ਨਾਮ ਬਖਾਣੀ, ਇੱਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਓ। ਜਿੱਥੇ ਇੱਕ ਨਾਮ ਪਰਮੇਸ਼ਰ ਵਾਹਿਗੁਰੂ ਦੀ ਵਿਚਾਰ ਹੋਵੇ ਉਹ ਸਤ ਸੰਗਤ। ਜਦੋਂ ਉਹ ਸਤ ਸੰਗਤ ਦੀ ਪ੍ਰਾਪਤੀ ਹੋਈ, ਉਦੋਂ ਮਿਲ ਕਰਕੇ ਸੰਗਤ ਨੂੰ ਮਿਲਣੇ ਤੇ ਬੁੱਧ ਪ੍ਰਾਪਤ ਹੋਈ ਜੀ। ਸੋ ਖੈ ਤੇ ਸੰਗਤ ਵੀ ਜਿੱਥੇ ਬੁੱਧੀ ਦਾ ਨਾਸ ਹੋਇਆ ਸੀ, ਪਰ ਜਦੋਂ ਸਤਪੁਰਖਾਂ ਦੀ ਸੰਗਤ ਪ੍ਰਾਪਤ ਹੋ ਗਈ, ਉਦੋਂ ਬੁੱਧੀ ਜਿਹੜੀ ਆਤਮ ਛੈਣੀ ਹੋ ਗਈ ਜੀ।
ਰਾਮ ਜਾਨਾ ਗੁਰਮਤਿ ਰਾਮ ਬੁਲਾਈ।
ਹੋਰ ਦੱਸੋ ਜੀ ਆਪਣੇ ਪਿਆਰਿਆਂ ਦੇ ਗੁਣ, ਉਹ ਕੀ ਕਰਦੇ ਨੇ? ਕਹਿੰਦੇ ਜਿਹੜੇ ਰਾਮ ਦੇ ਜਨ ਨੇ ਨਾ ਪਰਮੇਸ਼ਰ ਵਾਹਿਗੁਰੂ ਦੇ, ਸੋ ਉਹ ਕੀ ਕਰਦੇ ਨੇ? ਰਾਮ ਜਨ ਗੁਰਮਤ ਰਾਮ ਬੁਲਾਏ। ਕਹਿੰਦੇ ਪਰਮੇਸ਼ਰ ਦੇ ਪਿਆਰੇ ਆਪ ਵੀ ਜਪਦੇ ਨੇ ਤੇ ਹੋਰਨਾਂ ਨੂੰ ਵੀ ਵਾਹਿਗੁਰੂ ਵਾਹਿਗੁਰੂ ਸਿਮਰਨ ਅਭਿਆਸ ਵਿੱਚ ਲਾ ਦਿੰਦੇ ਨੇ। ਆਪ ਵੀ ਰਾਮ ਦੇ ਗੁਣਾਂ ਨੂੰ ਗਾਉਂਦੇ ਨੇ, ਹੋਰਨਾਂ ਨੂੰ ਵੀ ਕਹਿੰਦੇ ਗੁਰੂ ਕਹਿ ਸਿੱਖਾ ਤੂੰ ਵੀ ਗਾਇਆ ਕਰ। ਇਹ ਉਹ ਵਾਲੇ ਨਹੀਂ ਜਿਹੜੇ ਕੰਨ 'ਚ ਫੂਕ ਮਾਰ ਕੇ ਕਹਿਣ ਕਿ ਅੱਗੇ ਕਿਸੇ ਨੂੰ ਦੱਸਿਆ ਤੇ ਤੇਰੀ ਜ਼ਬਾਨ ਸੜ ਜਾਵੇਗੀ। ਇਹ ਉਹ ਨੇ ਜਿਹੜੇ ਆਪ ਜਪੈ ਅਵਰਹ ਨਾਮ ਜਪਾ, ਆਪ ਵੀ ਜਪਦੇ ਨੇ। ਦੂਜਿਆਂ ਨੇ ਜਾ ਕੇ ਬੇਨਤੀ ਕੀਤੀ, ਮਹਾਂਪੁਰਖੋ ਤੁਹਾਡੇ ਤੇ ਬੜੀ ਕਿਰਪਾ ਹੈ, ਸਾਡੇ ਤੇ ਕਿਰਪਾ ਕਰ ਦਵੋ। ਕਹਿੰਦੇ ਲੈ ਭਾਈ ਮਾਲਾ ਪਕੜ ਲੈ, ਵਾਹਿਗੁਰੂ ਮੰਤਰ ਦਾ ਅਭਿਆਸ ਕਰਿਆ ਕਰ, ਸਾਡੇ ਤੇ ਇਸ ਵਾਹਿਗੁਰੂ ਮੰਤਰ ਨੇ ਕਿਰਪਾ ਕੀਤੀ ਹੈ, ਆਪੋ ਕੋਈ ਕਿਰਪਾ ਨਹੀਂ ਹੋਈ। ਜਿਸ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕੀਤੀ ਉਹ ਤੇਰੇ ਤੇ ਵੀ ਕਿਰਪਾ ਕਰੇਗਾ। ਆ ਅਸੀਂ ਵੀ ਨਾਮ ਜਪਦੇ ਹਾਂ, ਤੂੰ ਵੀ ਜਪਿਆ ਕਰ।
ਜੋ ਸੁਣੈ ਕਹਾ ਸੋ ਮੁਕਤਾ।
ਅੱਛਾ ਮਹਾਰਾਜ, ਜੇ ਭਲਾ ਅਸੀਂ ਨਾਮ ਜਪਣ ਲੱਗ ਪਈਏ, ਫਿਰ ਕਹਿੰਦੇ ਜਿਹੜਾ ਕਹੇਗਾ ਜਿਹੜਾ ਸੁਣੇਗਾ ਭਾਈ ਉਹ ਮੁਕਤ ਹੋ ਜਾਵੇਗਾ।
ਨਾਮ ਜਪਤ ਸੁਹਾਏ।
ਪਰਮੇਸ਼ਰ ਦਾ ਨਾਮ ਜਪ ਕਰਕੇ ਸੋਭਾ ਵਾਲਾ ਹੋ ਜਾਵੇਗਾ ਜੀ। ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਭਾਗ ਵਹਿ ਮੁਖ ਮਸਤਕ।
ਮਹਾਰਾਜ ਜੀ ਇਹ ਨਾਮ ਦੀ ਦਾਤ ਮਿਲਦੀ ਕਿਹਨਾਂ ਨੂੰ? ਕਹਿੰਦੇ ਜਿਹਨਾਂ ਦੇ ਮਸਤਕ ਤੇ ਵੱਡੇ ਭਾਗ ਪਰਮੇਸ਼ਰ ਵਾਹਿਗੁਰੂ ਵੱਲੋਂ ਉਕਰੇ ਹੋਣ ਜੀ।
ਹਰ ਰਾਮ ਜਨਾ ਭੇਟਾਏ।
ਉਹ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਚ ਆਉਂਦਾ, ਐਵੇਂ ਸੰਗਤ ਨਹੀਂ ਮਿਲ ਜਾਂਦੀ। ਐਵੇਂ ਨਹੀਂ ਕਿ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਹਰੇਕ ਕਿਸੇ ਨੂੰ ਮਿਲ ਜਾਂਦੀ ਹੋਵੇ। ਨਹੀਂ ਭਾਈ, ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹਦੇ ਮਸਤਕ ਦੇ ਭਾਗ ਚੰਗੇ ਜਾਣ ਲੈਣ, ਉਹਨਾਂ ਤੇ ਬਖਸ਼ਿਸ਼ ਕਰਕੇ ਆਪਣੀ ਸੰਗਤ ਵਿੱਚ ਮੇਲ ਲੈਂਦੇ ਹਨ।
ਦਰਸ਼ਨ ਸੰਤ ਦੇਹੋ ਕਰ ਕਿਰਪਾ।
ਕਹਿੰਦੇ ਫਿਰ ਮਹਾਰਾਜ ਜੀ ਕੀ ਕਰੀਏ? ਕਹਿੰਦੇ ਅਰਦਾਸ ਕਰਿਆ ਕਰੋ ਕਿ ਹੇ ਪਰਮੇਸ਼ਰ ਦੇ ਪਿਆਰਿਓ, ਕਿਰਪਾ ਕਰਕੇ ਸਾਨੂੰ ਆਪਣੇ ਦਰਸ਼ਨ ਦੇਣਾ ਕਰੋ।
ਸਬਦਾਲ ਦੂਜੋ ਖੁਲਹਿ ਜਾਏ।
ਕੀ ਹੋਵੇਗਾ ਮਹਾਤਮਾ ਦੇ ਦਰਸ਼ਨਾਂ ਨਾਲ? ਕਹਿੰਦੇ ਜਿੰਨੇ ਦਲਿੱਦਰ ਹਨ, ਜਿੰਨੇ ਦੁੱਖ ਹਨ, ਸਾਰੇ ਲਹਿ ਜਾਣਗੇ, ਨਾਸ਼ ਹੋ ਜਾਣਗੇ ਜੀ।
ਹਰ ਕੇ ਲੋਗ ਰਾਮ ਜਨ ਨੀਕੇ।
ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਲੋਕ ਕਿਹੋ ਜਿਹੇ ਨੇ? ਕਹਿੰਦੇ ਭਾਈ ਨੀਕੇ ਸ੍ਰੇਸ਼ਟ ਹਨ। ਜਿਹੜੇ ਆਪ ਨਾਮ ਜਪਦੇ ਨੇ, ਹੋਰਨਾਂ ਨੂੰ ਜਪਾਉਂਦੇ ਨੇ, ਉਹਨਾਂ ਨਾਲ ਉਹ ਚੰਗਾ ਕੌਣ ਹੋ ਸਕਦਾ ਹੈ ਜੀ?
ਆਗਹੀਨ ਨਾ ਸੁਖਾਏ।
ਮਹਾਰਾਜ ਜਿਹੜੇ ਉਹਨਾਂ ਦੀ ਸੰਗਤ ਚ ਨਾਮ ਮਿਲਦੇ ਨੇ, ਜਿਹੜੇ ਉਹਨਾਂ ਦੀ ਨਿੰਦਿਆ ਕਰਦੇ ਨੇ, ਕਹਿੰਦੇ ਭਾਗਾਂ ਤੋਂ ਹੀਣੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਨੂੰ ਉਹ ਸਿਖਾਏ ਚੰਗੇ ਨਹੀਂ ਲੱਗਦੇ। ਪਰਮੇਸ਼ਰ ਦੇ ਪਿਆਰਿਆਂ ਚ ਵੀ ਔਗਣ ਕੱਢਦੇ ਫਿਰਦੇ ਨੇ, ਉਹਨਾਂ ਦੇ ਵਿੱਚ ਵੀ ਦੋਸ਼ ਆਰੋਪ ਕਰਕੇ ਨਿੰਦਿਆ ਕਰਨ ਦਾ ਯਤਨ ਕਰਦੇ ਹਨ।
ਜਿਉਂ ਜੋ ਰਾਮ ਕਹੇ ਜਨ ਉੱਚੇ।
ਮਹਾਰਾਜ ਉਹਨਾਂ ਨੂੰ ਕੀ ਦੁੱਖ ਲੱਗਦਾ? ਕਹਿੰਦੇ ਜਿਵੇਂ ਜਿਵੇਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਉੱਚੀ ਉੱਚੀ ਰਾਮ ਵਾਹਿਗੁਰੂ ਦੇ ਗੁਣਾਂ ਨੂੰ ਕਹਿੰਦੇ ਹਨ,
ਨਿੰਦਕ ਡੰਸ ਲਗਾਏ।
ਕਹਿੰਦੇ ਨਿੰਦਕਾਂ ਨੂੰ ਡੰਗ ਵੱਜਦੇ ਨੇ, ਜਿਵੇਂ ਭਾਈ ਕਿਸੇ ਨੂੰ ਡੰਗ ਵੱਜਿਆ ਹੋਵੇ ਤੇ ਤੜਫਦਾ ਹੈ ਨਾ, ਇਵੇਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਵੇਂ ਜਿਵੇਂ ਉੱਚੀ ਉੱਚੀ ਨਾਮ ਸਿਮਰਨ ਅਭਿਆਸ ਕਰਦੇ ਹਨ, ਜਿਹੜੇ ਨਿੰਦਕ ਹਨ ਉਹਨਾਂ ਨੂੰ ਮਨ ਨੂੰ ਡੰਗ ਵੱਜਦੇ ਨੇ। ਡੰਗ ਆ ਵੇਖ ਲਓ, ਕਈਆਂ ਨੂੰ ਵੱਜਦੇ ਨੇ ਨਾ, ਸਾਰੀ ਰਾਤ ਟੀਵੀ ਵੇਖਦੇ ਰਹਿਣ, ਕੋਈ ਬਿਮਾਰੀ ਨਹੀਂ, ਤੇ ਅੰਮ੍ਰਿਤ ਵੇਲੇ ਭਾਈ ਸਾਹਿਬ ਜੀ ਨੇ ਸਪੀਕਰ ਲਾ ਦਿੱਤਾ, ਕਹਿੰਦੇ ਇਹਦੀ ਥਾਣੇ ਜਾ ਕੇ ਦਰਖਾਸਤ ਦੇ ਕੇ ਆਵੋ, ਸਾਨੂੰ ਸੌਣ ਨਹੀਂ ਦਿੰਦਾ। ਗੁਰਦੁਆਰਾ ਸਾਹਿਬ ਜੀ ਦੇ ਸਪੀਕਰ ਤੋਂ ਐਲਰਜੀ ਹੈ। ਕਹਿੰਦੇ ਗੁਰਦੁਆਰਾ ਸਾਹਿਬ ਚੋਂ ਪੜ੍ਹੀ ਜਾਂਦੀ ਬਾਣੀ ਦੀ ਆਵਾਜ਼ ਸਾਡੇ ਕੰਨਾਂ 'ਚ ਨਹੀਂ ਪੈਣੀ ਚਾਹੀਦੀ, ਇਹ ਸਾਨੂੰ ਦੁੱਖ ਦਿੰਦੀ। ਇਹ ਸਮਝੋ ਉਹਨਾਂ ਨੂੰ ਡੰਗ ਵੱਜ ਰਹੇ ਹਨ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ। ਜਿਵੇਂ ਜਿਵੇਂ ਹਰੀ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਉੱਚੀ ਨਾਮ ਜਪਦੇ ਹਨ, ਉਹਨਾਂ ਨੂੰ ਡੰਗ ਵੱਜਦਾ ਹੈ। ਡੰਗ ਉਹ ਬੇਵਕੂਫ ਆਮ ਹੀ ਕਹਿ ਦਿੰਦੇ, ਕਹਿੰਦੇ ਇੱਕ ਤੇ ਭਾਈਆਂ ਨੇ ਬੜਾ ਤੰਗ ਕੀਤਾ, ਇਹੋ ਹੀ ਨਹੀਂ ਸੌਣ ਦਿੰਦੇ। ਜਦੋਂ ਸੌਣ ਦਾ ਟਾਈਮ ਹੁੰਦਾ ਇਹ ਉੱਚੀ ਉੱਚੀ ਬੋਲਣ ਲੱਗ ਪੈਂਦੇ ਨੇ। ਉਹਨਾਂ ਨੂੰ ਮੰਨੋ ਕਿ ਡੰਗ ਵੱਜਦੇ ਹਨ, ਉਹ ਭਾਗ ਹੀਣਿਆਂ ਨੂੰ, ਉਹ ਮਨਮੁੱਖਾਂ ਨੂੰ, ਨਾਸਤਕਾਂ ਨੂੰ ਜੇ।
ਤਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ।
ਕਹਿੰਦੇ ਮਹਾਰਾਜ ਸਿਰ ਉਹਨਾਂ ਦਾ ਕੀ? ਕਹਿੰਦੇ ਤ੍ਰਿਗਾਕਾਰ ਹੈ, ਤ੍ਰਿਗਾਕਾਰ ਹੈ ਐਸੇ ਮਨੁੱਖਾਂ ਨਿੰਦਕਾਂ ਦੇ ਜੀਵਨ ਨੂੰ, ਜਿਨ੍ਹਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨਾਮ ਜਪਦੇ ਚੰਗੇ ਨਹੀਂ ਲੱਗਦੇ ਜੀ।
ਸਖਾ ਸਖਾਏ।
ਹਰੀ ਪਰਮੇਸ਼ਰ ਵਾਹਿਗੁਰੂ ਦੇ ਸਖੇ ਹਨ, ਉਹਦੇ ਆਪਣੇ ਪਿਆਰੇ ਹਨ, ਪਰ ਤ੍ਰਿਗਾਕਾਰ ਹੈ ਜਿਨ੍ਹਾਂ ਨੂੰ ਉਹਨਾਂ ਦੇ ਗੁਣ ਚੰਗੇ ਨਹੀਂ ਲੱਗੇ ਜੀ।
ਹਰ ਕੇ ਚੋਰ ਵੇ ਮੁਖ ਮੁਖ ਕਾਲੇ।
ਮਹਾਰਾਜ ਫਿਰ ਇਹਨਾਂ ਦਾ ਕੀ ਹੋਵੇਗਾ? ਕਹਿੰਦੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਦਰ ਦੇ ਚੋਰ ਹਨ, ਸੇ ਤਸਕਰ ਜੇ ਨਾਮ ਨਾ ਲੇਹੇ। ਉਹ ਚੋਰ ਕੌਣ ਚੋਰ ਹਨ? ਜਿਹੜੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਜਪਦੇ। ਆਸਵਾਸਾਂ ਰੂਪੀ ਪੂੰਜੀ ਪਰਮੇਸ਼ਰ ਨੇ ਨਾਮ ਜਪਣ ਲਈ ਦਿੱਤੀ ਸੀ, ਤੇ ਜਿਹੜੇ ਮੇਰੇ ਵਰਗਿਆਂ ਨੇ ਵਿਕਾਰਾਂ ਤੇ ਲਾ ਦਿੱਤੀ, ਮਹਾਰਾਜ ਕਹਿੰਦੇ ਇਹ ਚੋਰ ਹਨ, ਤੇ ਇਹਨਾਂ ਦੇ ਅੱਗੇ ਜਾ ਕਰਕੇ ਜਮ ਰਾਜੇ ਦੀ ਦਰਗਾਹ ਵਿੱਚ ਮੁੱਖ ਕਾਲੇ ਕੀਤੇ ਜਾਣਗੇ ਜੀ।
ਗੁਰ ਕੀ ਪੈਜ ਨਾ ਪਾਏ।
ਇਹਨਾਂ ਨੂੰ ਗੁਰੂ ਕੀ ਪੈਜ ਪਾਏ ਪਾਉਂਦੀ ਨਹੀਂ ਹੈ ਜੀ।
ਦਇਆ ਦਇਆ ਕਰ ਰੱਖੋ ਹਰ ਜੀਓ।
ਮਹਾਰਾਜ ਕੀ ਕਰੀਏ? ਕਹਿੰਦੇ ਗੁਰੂ ਕੈ ਸਿੱਖਾ ਅਰਦਾਸ ਕਰਿਆ ਕਰ, ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਆਪਣੀ ਦਇਆ ਕਰਕੇ, ਆਪਣੀ ਰਹਿਮਤ ਕਰਕੇ ਸਾਡੀ ਰੱਖਿਆ ਕਰਨਾ ਕਰ।
ਹਮ ਦੀਨ ਤੇਰੇ ਸਰਣਾਏ।
ਧੰਨ ਸਤਿਗੁਰੂ ਸਾਹਿਬ ਜੀ, ਅਸੀਂ ਆਪ ਜੀ ਦੇ ਗਰੀਬ ਹੋ ਕਰਕੇ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ ਜੀ।
ਅੰਬਾਰਿਕ ਤੁਮ ਪਿਤਾ ਪ੍ਰਭ ਮੇਰੇ।
ਮਹਾਰਾਜ ਜੀ ਅਸੀਂ ਹਾਂ ਆਪ ਜੀ ਦੇ ਬਾਲਕ ਬੱਚੇ, ਤੁਸੀਂ ਹੋ ਸਾਡੇ ਪਿਤਾ, ਤੇ ਅਸੀਂ ਬੇਨਤੀ ਕਰਨ ਆਏ ਹਾਂ ਰਾਮਈਆ, ਹਾਂ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਹੇ ਗਰੀਬ ਨਵਾਜ ਜੀ, ਆਪ ਕਿਰਪਾ ਕਰਕੇ ਸਾਡੇ ਅਵਗਣਾਂ ਦੀ ਵਿਚਾਰ ਨਾ ਕਰੋ, ਅਸੀਂ ਆਪ ਜੀ ਦੀ ਸ਼ਰਨ ਵਿੱਚ ਹਾਂ, ਗਰੀਬ ਹੋ ਕਰਕੇ ਆਪ ਜੀ ਦੇ ਬਾਲਕ ਬੱਚੇ ਹਾਂ ਜੀ।
ਨਾਨਕ ਬਖਸ਼ ਮਿਲਾਏ।
ਆਪ ਕਿਰਪਾ ਕਰੋ, ਬਖਸ਼ਿਸ਼ ਕਰਕੇ ਆਪਣੇ ਪ੍ਰੇਮੀ ਮਹਾਂਪੁਰਖਾਂ ਦੀ ਸੰਗਤ ਵਿੱਚ ਸਾਨੂੰ ਮਿਲਾ ਦੇਣਾ ਕਰੋ, ਤਾਂ ਜੋ ਸਾਡੀ ਵੀ ਅਵਸਥਾ ਬਣ ਜਾਵੇ, ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮਾ ਸਾਹਿਬ ਜੀ ਦੇ ਰੂਪ ਵਿੱਚ ਤੇ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਦੇ ਸਰੂਪ ਵਿੱਚ ਆਪ ਆਪਣੇ ਸਾਰਿਆਂ ਦੇ ਉੱਤੇ ਕੀਤੀ ਹੈ। धन सतगुरु साहब जी की पावन गुरबाणी की कथा करदे आ। एक नहीं अनेक प्रकार दीआं भुलां होईआं हन। सतगुरु साहब ते गुरु की संगत बख्शन हार है जी, बख्श लैणीआं जी, अगाह तो समत बख्शनी जी, देहो सज्जन आसीसड़ीआं जो होवे साहिब सुमेल, लेखे कते न छुटीए खिण खिण भुलण हार, बख्शन हारा बख्श लै नानक पार उतार।
दया दया कर राखो हर जीओ, हम दीन तेरी सहाय, हम बालक तुम मात पिता मेरे, हाँ जन नानक बख्श मलाए।